ਸਟੇਟ ਦੀ ਦੁਨੀਆ ਵਿੱਚ ਤੁਹਾਡੀ ਕਾਮਯਾਬੀ ਐਗਜ਼ੀਕਿਟਿਵ ਹੋਮਸ ਰਿਅਲਟੀ ਜਿੱਥੇ ਤੁਸੀਂ 1.5 ਲੱਖ ਤੋਂ 2 ਲੱਖ ਸਾਲ ਦਾ ਕਮਾ ਸਕਦੇ ਹੋ। ਇਸ ਤੋਂ ਅਲਾਵਾ ਫ੍ਰੀ ਬਾਇਰ ਐਂਡ ਸੈਲਰ ਲੀਡਸ, VIP ਐਕਸੈਸ ਟੂ ਪ੍ਰੀ ਕੰਸਟਰਕਸ਼ਨ ਪ੍ਰੋਜੈਕਟਸ, 1-on-1 ਸੇਲਸ ਐਂਡ ਮਾਰਕੀਟਿੰਗ ਮੈਂਟਰਸ਼ਿਪ, ਟੀਚ ਐਂਡ ਟ੍ਰੇਨ ਪ੍ਰੋਗਰਾਮ, ਸਟੇਟ ਆਫ ਆਰਟ ਮਾਡਰਨ ਆਫਿਸ ਵਿਦ ਪ੍ਰਾਈਵੇਟ ਰੂਮ, ਇਨ ਹਾਊਸ ਮੋਰਗੇਜ ਐਂਡ ਲੋਇਲ ਟੀਮ, ਇਨ ਹਾਊਸ ਪ੍ਰੋਜੈਕਟਸ, ਇਨਵੈਸਟਮੈਂਟ ਓਪਰਚੁਨਿਟੀ। ਫਿਰ ਦੇਰ ਕਾਦੀ, ਆਓ ਤੇ ਜੁਆਇਨ ਕਰੋ ਐਗਜ਼ੀਕਿਟਿਵ ਹੋਮਸ ਰਿਅਲਟੀ, ਜਾਂ ਕਾਲ ਕਰੋ 905-890-1300, ਜਾਂ ਵਿਜ਼ਿਟ ਕਰੋ ehrb.ca।
ਖੂਬਸੂਰਤੀ ਵਧਾਉਣ ਲਈ, ਉਮਰ ਛਪਾਉਣ ਲਈ ਦੇਸੀ ਕੈਨੇਡੀਅਨ ਨੈਚੁਰਲ ਹੇਅਰ ਕਲਰ ਸ਼ੈਂਪੂ, ਵਾਲ ਕਾਲੇ ਜਾਂ ਡਾਰਕ ਬਰਾਊਨ ਕਰਨ ਦੇ ਲਈ 7 ਮਿੰਟ ਲਗਾ ਕੇ ਇੰਤਜ਼ਾਰ ਕਰੋ। ਤੁਹਾਡੇ ਵਾਲ ਲਿਸ਼ਕਾਂ ਮਾਰਨਗੇ, ਕਲਰ 20-25 ਦਿਨਾਂ ਤੱਕ ਖਰਾਬ ਨਹੀਂ ਹੋਏਗਾ ਤੇ ਨਾ ਹੀ ਦੀਵਾਰਾਂ ਤੇ ਬਾਥ ਟੱਬ ਖਰਾਬ ਕਰੇਗਾ। ਆਪਣੇ ਨੇੜਲੀ ਬ੍ਰਾਂਚ ਤੋਂ ਕਲਰ ਅਤੇ ਕੈਨੇਡੀਅਨ ਲੋਕਲ ਫਾਰਮ ਤੋਂ ਤਿਆਰ ਕੀਤਾ ਹਨੀ ਖਰੀਦਣ ਲਈ ਵੈਬਸਾਈਟ desicanadian.com ਤੇ ਜਾਓ, ਜਾਂ ਰਮਾ ਗਿੱਲ ਨੂੰ ਫੋਨ ਕਰੋ 519-569-9982, 519-569-9282।
ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪੁਆਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, because we care.
ABS Friends Entertainment, Basba Empire, Moshek and AAA Production present The Legend of the Legends, Gurdas Maan, Saturday 28th October, First Ontario Center. Tickets are available on ticketmaster.ca. For sponsorship and VVIP tickets, contact
Sunny Bajwa 416-562-1123, Tony Johal 416-818-2020.
ਸਾਡੀ ਜਿੰਨਾ ਵੀ ਸੋਹਣਾ ਹੋਵੇ, ਥੋੜੀ ਬਿਨਾ ਨਹੀਂ ਜਚਦਾ।
ਆਪਣੀ ਕਮਿਊਨਿਟੀ ਦਾ ਸਭ ਤੋਂ ਵੱਡਾ, ਵਧੀਆ ਕੁਆਲਿਟੀ ਵਾਲਾ ਤੇ ਸਭ ਤੋਂ ਪੁਰਾਣਾ ਸੋਢੀ ਫਰਨੀਚਰ ਹਰ ਘਰ ਦੀ ਪਹਿਚਾਣ ਬਣ ਚੁੱਕਿਆ ਹੈ।
ਉਹ ਫਿਰ ਬਣੇ ਵੀ ਕਿਉਂ ਨਾ, ਕਿਉਂਕਿ ਬੈਡਰੂਮ ਸੈੱਟ, ਸੋਫਾ ਸੈੱਟ, ਮੈਟ੍ਰੇਸਿਸ, ਡਾਈਨਿੰਗ ਟੇਬਲ, ਡੈਕੋਰੇਟਿਵ ਆਈਟਮਸ, ਗੱਲ ਕੀਜੀ ਸਾਰੇ ਘਰ ਦਾ ਫਰਨੀਚਰ ਵਧੀਆ ਕੁਆਲਿਟੀ ਤੇ ਡਿਸਕਾਊਂਟਡ ਪ੍ਰਾਈਸ ਤੇ ਮਿਲ ਜਾਂਦਾ ਸੋਢੀ ਫਰਨੀਚਰ ਤੋਂ। 3 ਸਾਲ ਲਈ ਨੋ ਵਿਆਜ,
142 ਕੈਨੇਡੀ ਰੋਡ, ਬ੍ਰੈਂਪਟਨ, 9058747171।
ਬ੍ਰੈਂਪਟਨ ਔਨ ਸਟੇਜ 12-18 ਅਕਤੂਬਰ ਤੱਕ ਦਾ ਰੋਜ਼ ਬ੍ਰੈਂਪਟਨ ਪਰ ਅਹਦ ਰਜ਼ਾਨੀਦ ਕੋ ਹੈਮਲਟ ਕੇ ਕਿਰਦਾਰ ਮੇ ਦੇਖ ਕਰ ਖੁਸ਼ ਔਰ ਵੈਲਕਮ ਕਰਤੇ ਹੈ। ਹੈਮਲਟ ਜੋ ਅੱਜ ਕੱਲ ਕੇ ਦੌਰ ਕੇ ਲਿਏ ਗਜ਼ਬਨਾਕ, ਤੇਜ਼ ਰਫਤਾਰ, ਇੰਤਕਾਮ ਔਰ ਦਾਗਦਾਰ ਮੁਹੱਬਤ ਕੀ ਕਹਾਣੀ ਹੈ। ਕਿਆ ਆਪ ਹਮਾਰੇ ਡੈਨਮਾਰਕ ਕੇ ਸ਼ਹਿਜ਼ਾਦੇ ਕੇ ਸਾਥ ਬਾਇੱਜ਼ਤ, ਖੁਸ਼ਹਾਲੀ, ਪਾਗਲਪਨ ਕੇ ਦਰਮਿਆਨ ਲਾਈਨ ਪਰ ਚਲਨੇ ਕੀ ਹਿੰਮਤ ਕਰਤੇ ਹੈ? ਯੇ ਤਬਦੀਲੀ ਸਿਰਫ ਸੱਚਾ ਸਾਨਿਆ ਹੀ ਲਾ ਸਕਤਾ ਹੈ। ਦੇਖਣਾ ਮਤ ਭੁਲੀਏਗਾ ਹੈਮਲਟ 12-18 ਅਕਤੂਬਰ ਤੱਕ ਦਾ ਰੋਜ਼ ਬ੍ਰੈਂਪਟਨ ਮੇ। सेल टिकट्स खरीदने के लिए विजिट करें BramptonOnStage.ca।
770 AM ਦੀ ਨਸ਼ਰੀਆਤ ਸੁਣਨ ਤੇ ਹਾਲਾਤ ਤੇ ਹਾਜ਼ਰਾਂ ਤੋਂ ਬਾ ਖਬਰ ਰਹਿਣ ਦੇ ਵਾਸਤੇ ਨਿਊਜ਼ ਇਨਫੋਰਮੇਸ਼ਨ ਅਨਾਲਿਸਿਸ, ਇਲੈਕਟ੍ਰਿਕ ਗੱਡੀਆਂ ਦੇ ਵਿੱਚ ਈ ਆਵਾਜ਼ ਆਫੀਸ਼ੀਅਲ ਐਪ, ਜਾਂ ਸਾਡੀ ਵੈਬਸਾਈਟ eawaz.com, ਲੋਕਲ ਨੰਬਰ 6478724900।
ਹੁਣ ਸੁਣੋ ਦੇਸ਼ ਤੇ ਦੁਨੀਆ ਦੀਆਂ ਤਾਜ਼ਾ ਖਬਰਾਂ ਤੇ ਉਹਨਾਂ ਦਾ ਵਿਸ਼ਲੇਸ਼ਣ ਹਰ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 8 ਵਜੇ ਤੋਂ 10 ਵਜੇ ਤੱਕ। ਖਾਸ ਪ੍ਰੋਗਰਾਮ ਕਰੰਟ ਅਫੇਅਰਸ ਵਿਦ ਰਮਨਜੀਤ ਸਿੱਧੂ। ਸਾਡੇ ਇਸ ਪ੍ਰੋਗਰਾਮ ਦੇ ਵਿੱਚ ਜੁੜਨ ਦੇ ਲਈ, ਕੋਈ ਸਲਾਹ, ਮਸ਼ਵਰਾ ਜਾਂ ਫਿਰ ਜਾਣਕਾਰੀ ਦੇਣ ਦੇ ਲਈ ਤੁਸੀਂ ਸਾਡੇ ਸਟੂਡੀਓ ਨੰਬਰ ਤੇ ਕਾਲ ਵੀ ਕਰ ਸਕਦੇ ਹੋ। ਫੋਨ ਨੰਬਰ ਨੋਟ ਕਰ ਲਓ, 416-620-1778, ਯਾਨੀ 416-620-1778, ਓਨਲੀ ਔਨ 770 AM।
ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਮੈਂ ਹਾਂ SR ਠਾਕੁਰ। ਸਭ ਤੋਂ ਪਹਿਲਾਂ ਬੁਲੇਟਿਨ ਦੀਆਂ ਖਾਸ ਖਬਰਾਂ। ਫੂਡ ਦੀਆਂ ਕੀਮਤਾਂ ਘਟਾਉਣ ਦੇ ਲਈ NDP ਆਗੂ ਨੇ ਸਰਕਾਰ ਤੋਂ ਉਨ੍ਹਾਂ ਦੇ ਬਿੱਲ ਨੂੰ ਅਪਣਾਉਣ ਦੀ ਕੀਤੀ ਮੰਗ। ਓਨਟੈਰੀਓ ਦੇ ਵਿੱਚ ਹੁਣ 19 ਬਿਮਾਰੀਆਂ ਦਾ ਇਲਾਜ ਕਰ ਸਕਣਗੇ ਫਾਰਮਾਸਿਸਟ। ਸਟਰੀਟ ਪਾਰਟੀਜ਼ ਕਰ ਰਹੇ 5 ਵਿਅਕਤੀ ਗ੍ਰਿਫਤਾਰ, 2 ਨੂੰ ਭੇਜਣਾ ਪਿਆ ਹਸਪਤਾਲ। ਹਥਿਆਰਬੰਦ ਡਾਕਾ ਮਾਰਨ ਵਾਲੇ 2 ਮਸ਼ਕੂਕਾਂ ਦੀ ਭਾਲ ਕਰ ਰਹੀ ਹੈ ਪੁਲਿਸ। ਹੁਣ ਖਬਰਾਂ ਵਿਸਥਾਰ ਨਾਲ। ਫੈਡਰਲ NDP ਆਗੂ ਜਗਮੀਤ ਸਿੰਘ ਦੇ ਵੱਲੋਂ ਸਰਕਾਰ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਦੇਸ਼ ਭਰ ਦੇ ਵਿੱਚ ਫੂਡ ਦੀਆਂ ਕੀਮਤਾਂ ਘਟਾਉਣ ਦੇ ਲਈ ਉਨ੍ਹਾਂ ਦੀ ਪਾਰਟੀ ਦੇ ਪ੍ਰਸਤਾਵ ਨੂੰ ਅਪਣਾਇਆ ਜਾਵੇ। ਜਗਮੀਤ ਸਿੰਘ ਨੇ 18 ਸਤੰਬਰ ਨੂੰ ਹਾਊਸ ਆਫ ਕਾਮਨਸ ਦੇ ਵਿਚ ਲੋਅਰਿੰਗ ਪ੍ਰਾਈਸਿਸ ਫਾਰ ਕੈਨੇਡੀਅਨਸ ਐਕਟ ਪੇਸ਼ ਕੀਤਾ ਸੀ। ਇਸ ਵਿਚ ਕੁਝ ਐਂਟੀ ਕੰਪੀਟੀਟਿਵ ਐਕਟਸ ਵਾਲਿਆਂ ਨੂੰ ਵੀ ਜੁਰਮਾਨੇ ਲਗਾਉਣ ਦੇ ਲਈ ਕੰਪੀਟੀਸ਼ਨ ਬਿਊਰੋ ਨੂੰ ਵਧੇਰੇ ਸ਼ਕਤੀਆਂ ਦੇਣ ਦੀ ਮੰਗ ਕੀਤੀ ਜਾਣ ਦੇ ਨਾਲ ਕੀਮਤਾਂ ਫਿਕਸ ਕਰਨ ਦੀ ਵੀ ਗੱਲ ਆਖੀ ਗਈ ਸੀ। ਐਤਵਾਰ ਨੂੰ ਜਗਮੀਤ ਸਿੰਘ ਤੇ ਸਕੀਨਾ ਬਲਕਿ ਵੱਲੀ ਤੋਂ ਐਮਪੀ ਟੇਲਰ ਬੈਕਰੈਕ ਨੇ ਟੈਰਸ ਬੀਸੀ ਦੇ ਵਿਚ ਇਸ ਬਿੱਲ ਬਾਰੇ ਗੱਲਬਾਤ ਕਰਨ ਦੇ ਲਈ ਨਿਊਜ਼ ਕਾਨਫਰੰਸ ਵੀ ਸੱਦੀ। ਉਨ੍ਹਾਂ ਨੇ ਆਖਿਆ ਕਿ ਇਸ ਬਿੱਲ ਦੇ ਲਾਗੂ ਹੋਣ ਤੋਂ ਉਪਰੰਤ ਆਪਣੀਆਂ ਮਨਮਰਜ਼ੀਆਂ ਕਰਨ ਵਾਲੀਆਂ ਵੱਡੀਆਂ ਗਰੋਸਰੀ ਚੇਨਜ਼ ਦੀਆਂ ਸਾਰੀਆਂ ਚੋਰ ਮੋਰੀਆਂ ਬੰਦ ਹੋ ਜਾਣਗੀਆਂ। ਨਿਊਜ਼ ਰਿਲੀਜ਼ ਦੇ ਵਿਚ ਜਗਮੀਤ ਨੇ ਆਖਿਆ ਕਿ ਲਗਭਗ 2 ਸਾਲ ਤੱਕ ਲਿਬਰਲ ਸਰਕਾਰ ਤਮਾਸ਼ਬੀਨ ਬਣ ਕੇ ਚੁੱਪਚਾਪ ਤਮਾਸ਼ਾ ਦੇਖਦੀ ਰਹੀ, ਜਦਕਿ ਗਰੋਸਰੀ ਸੀਈਓਜ਼ ਦੇ ਵੱਲੋਂ ਕੰਮਕਾਜੀ ਪਰਿਵਾਰਾਂ ਦੇ ਸਿਰ ਉਤੇ ਰਿਕਾਰਡ ਤੋੜ ਮੁਨਾਫੇ ਕਮਾਏ ਗਏ। ਹਕੀਕਤ ਇਹ ਹੈ ਕਿ ਟਰੂਡੋ ਨੇ ਉਸ ਸਮੇਂ ਇਨ੍ਹਾਂ ਗੱਲਾਂ ਵੱਲ ਧਿਆਨ ਦੇਣਾ ਸ਼ੁਰੂ ਕੀਤਾ ਜਦੋਂ ਉਸਦਾ ਗ੍ਰਾਫ ਹੇਠਾਂ ਡਿੱਗਣਾ ਸ਼ੁਰੂ ਹੋਇਆ। ਜੇ ਉਹ ਅਜੇ ਵੀ ਇਸ ਮਾਮਲੇ ਦੀ ਪ੍ਰਤੀ ਸੰਜੀਦਾ ਹੈ ਤਾਂ ਉਹ ਆਪਣੇ ਬਿੱਲ ਵਿਚ ਐਨਡੀਪੀ ਦੀਆਂ ਦਮਦਾਰ ਤਬਦੀਲੀਆਂ ਨੂੰ ਜ਼ਰੂਰ ਸ਼ਾਮਲ ਕਰਨਗੇ, ਜਿਸ ਨਾਲ ਲਾਲਚੀ ਕਾਰਪੋਰੇਸ਼ਨਾਂ ਦੀ ਨਕੇਲ ਕੱਸੀ ਜਾ ਸਕੇਗੀ ਅਤੇ ਫੂਡ ਦੀਆਂ ਕੀਮਤਾਂ ਘੱਟ ਹੋਣਗੀਆਂ। ਓਨਟੈਰੀਓ ਵੱਲੋਂ ਐਲਾਨ ਕੀਤਾ ਗਿਆ ਕਿ ਫਾਰਮਾਸਿਸਟ ਹੁਣ 6 ਹੋਰ ਬਿਮਾਰੀਆਂ ਦੇ ਲਈ ਵੀ ਦਵਾਈ ਦੇ ਸਕਿਆ ਕਰਨਗੇ। ਸਿਹਤ ਮੰਤਰੀ ਸਿਲਵੀਆ ਜੌਨਸ ਨੇ ਐਤਵਾਰ ਸਵੇਰੇ ਈਟੋਬੀਕੋ ਦੇ ਵਿਚ ਦਾ ਈਸਟ ਮਾਲ ਚ ਸ਼ੋਪਰਜ਼ ਡਰੱਗ ਮਾਰਟ ਦੀ ਫਾਰਮੇਸੀ ਦੇ ਵਿਚ ਪ੍ਰੈਸ ਕਾਨਫਰੰਸ ਕਰਦਿਆਂ ਆਖਿਆ ਕਿ ਪ੍ਰੋਵਿੰਸ ਦੇ ਵੱਲੋਂ 6 ਹੋਰ ਆਮ ਬਿਮਾਰੀਆਂ ਨੂੰ ਪਹਿਲਾਂ ਤੋਂ ਹੀ ਮੌਜੂਦ 13 ਬਿਮਾਰੀਆਂ ਦੀ ਸੂਚੀ ਦੇ ਵਿਚ ਸ਼ਾਮਲ ਕੀਤਾ ਜਾ ਰਿਹਾ, ਜਿਨ੍ਹਾਂ ਦਾ ਇਲਾਜ ਫਾਰਮਾਸਿਸਟ ਆਪਣੇ ਪੱਧਰ ਉਤੇ ਕਰ ਸਕਦੇ ਨੇ। ਐਂਟੈਰੀਓ ਸਰਕਾਰ ਨੇ ਫਾਰਮਾਸਿਸਟ ਦੀਆਂ ਦਵਾਈਆਂ ਲਿਖਣ ਦੀਆਂ ਸ਼ਕਤੀਆਂ ਦੇ ਪਸਾਰ ਨੂੰ ਆਪਣੇ ਮਾਰਚ ਵਿਚ ਜਾਰੀ ਕੀਤੇ ਬਜਟ ਵਿਚ ਵੀ ਸ਼ਾਮਲ ਕੀਤਾ ਹੋਇਐ। ਹੁਣ ਫਾਰਮਾਸਿਸਟ ਐਂਕਨੇ ਨਾਸੂਰ ਤੇ ਡਾਇਪਰ ਰੈਸ਼ ਆਦਿ ਦਾ ਇਲਾਜ ਕਰ ਸਕਿਆ ਕਰਨਗੇ। ਜੌਨਸ ਨੇ ਆਖਿਆ ਕਿ ਸਾਡੇ ਪ੍ਰੋਵਿੰਸ ਦੇ ਵਿਚ ਫਾਰਮਾਸਿਸਟ ਤੋਂ ਦਵਾਈਆਂ ਲੈਣਾ ਕਾਫੀ ਵੱਡੀ ਸਫਲਤਾ ਰਹੀ ਐ। ਇਕ ਸਾਲ ਤੋਂ ਵੀ ਘੱਟ ਅਰਸੇ ਦੇ ਵਿਚ ਓਨਟੈਰੀਓ ਕੈਨੇਡਾ ਦਾ ਅਜਿਹਾ ਪ੍ਰੋਵਿੰਸ ਬਣ ਗਿਆ ਜਿੱਥੇ ਹੈਲਥ ਕੇਅਰ ਸਰਵਿਸਿਸ ਸਫਲਤਾਪੂਰਵਕ ਫਾਰਮਾਸਿਸਟ ਦੇ ਰਾਹੀਂ ਮੁਹੱਈਆ ਕਰਵਾਈਆਂ ਜਾ ਰਹੀਆਂ ਨੇ। ਫਾਰਮਾਸਿਸਟ ਯੀਸਟ ਇਨਫੈਕਸ਼ਨ, ਪਰਜੀਵੀ ਕੀੜਿਆਂ ਤੇ ਗਰਭਕਾਲ ਦੌਰਾਨ ਜੀ ਕੱਚਾ ਹੋਣ ਤੇ ਉਲਟੀਆਂ ਆਦਿ ਦਾ ਇਲਾਜ ਵੀ ਕਰ ਸਕਦੇ ਨੇ। ਪਹਿਲੀ ਵਾਰ ਪ੍ਰੋਵਿੰਸ ਨੇ 1 ਜਨਵਰੀ ਨੂੰ ਫਾਰਮਾਸਿਸਟ ਨੂੰ ਸਿੱਧੇ ਤੌਰ ਤੇ ਇਲਾਜ ਕਰਨ ਦੀ ਖੁੱਲ੍ਹ ਦਿੱਤੀ ਸੀ। ਉਸ ਸਮੇਂ ਫਾਰਮਾਸਿਸਟ ਨੂੰ ਛਪਾਕੀ ਅਤੇ ਯੂਰੀਨਰੀ ਟ੍ਰੇਨਿਟ ਇਨਫੈਕਸ਼ਨ ਦਾ ਇਲਾਜ ਕਰਨ ਦੇ ਲਈ ਆਖਿਆ ਗਿਆ ਸੀ। ਜੌਨਸ ਨੇ ਆਖਿਆ ਕਿ ਲੋਕ ਵੀ ਹੁਣ ਫਾਰਮਾਸਿਸਟ ਤੋਂ ਇਲਾਜ ਕਰਵਾਉਣ ਦੇ ਲਈ ਆਸਾਨੀ ਦੇ ਨਾਲ ਤਿਆਰ ਹੋ ਰਹੇ ਨੇ ਤੇ ਇਸ ਦੇ ਨਾਲ ਹੀ ਐਮਰਜੈਂਸੀ ਰੂਮ ਚ ਸਰਜੀਕਲ ਉਡੀਕ ਸੂਚੀਆਂ ਵੀ ਘੱਟ ਰਹੀਆਂ ਨੇ। ਇਸ ਤੋਂ ਇਲਾਵਾ ਫਲੂ ਮੈਡੀਸਨ, ਬੱਚਿਆਂ ਨੂੰ ਫਲੂ ਸ਼ਾਟਸ ਲਾਉਣ ਅਤੇ RSV ਵੈਕਸੀਨ ਦੇਣ ਦੀ ਜ਼ਿੰਮੇਵਾਰੀ ਵੀ ਫਾਰਮਾਸਿਸਟ ਨੂੰ ਦੇਣ ਦੇ ਪਲਾਨ ਉਤੇ ਫੀਡਬੈਕ ਹਾਸਲ ਕਰਨ ਦੀ ਸਿਹਤ ਮੰਤਰਾਲੇ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ। ਗੈਰ ਮਨਜ਼ੂਰਸ਼ੁਦਾ ਸਟਰੀਟ ਪਾਰਟੀਜ਼ ਦੀ ਲੜੀ ਤਹਿਤ ਸ਼ਨੀਵਾਰ ਨੂੰ ਪੁਲਿਸ ਨੇ ਹੈਮਿਲਟਨ ਤੋਂ 5 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ। ਇਨ੍ਹਾਂ ਪਾਰਟੀਜ਼ ਦੇ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਲੋਕਾਂ ਨੇ ਸ਼ਮੂਲੀਅਤ ਕੀਤੀ। ਪੁਲਿਸ ਨੇ ਦਸਿਆ ਕਿ ਉਨ੍ਹਾਂ ਨੂੰ ਕਾਲ ਇਹ ਦੱਸਣ ਦੇ ਲਈ ਆਈ ਕਿ ਮੈਕਮਾਸਟਰ ਯੂਨੀਵਰਸਿਟੀ ਕੈਂਪਸ ਨੇੜੇ ਸਟਰੀਟ ਪਾਰਟੀਆਂ ਕੀਤੀਆਂ ਜਾ ਰਹੀਆਂ ਨੇ। ਇਕ ਅੰਦਾਜ਼ੇ ਦੇ ਅਨੁਸਾਰ ਪਾਰਟੀ ਦੌਰਾਨ 8,000 ਤੋਂ 9,000 ਤੱਕ ਲੋਕਾਂ ਨੇ ਸ਼ਮੂਲੀਅਤ ਕੀਤੀ। ਅਧਿਕਾਰੀਆਂ ਨੇ ਦਸਿਆ ਕਿ ਇਨ੍ਹਾਂ ਇਕੱਠਾਂ ਦੌਰਾਨ 10 ਵਾਰੀ ਪੈਰਾਮੈਡਿਕਸ ਨੂੰ ਸੱਦਿਆ ਗਿਆ ਤੇ 2 ਵਿਅਕਤੀਆਂ ਨੂੰ ਵੱਧ ਨਸ਼ਾ ਕਰਨ ਦੇ ਕਾਰਨ ਹਸਪਤਾਲ ਲਿਜਾਇਆ ਗਿਆ। ਇਨ੍ਹਾਂ ਗ੍ਰਿਫ਼ਤਾਰੀਆਂ ਤੋਂ ਇਲਾਵਾ ਪੁਲਿਸ ਨੇ ਆਖਿਆ ਕਿ ਉਨ੍ਹਾਂ ਦੇ ਵੱਲੋਂ 10 ਪ੍ਰੋਵਿੰਸ਼ੀਅਲ ਅਫੈਂਸ ਨੋਟਿਸਿਜ਼ ਵੀ ਜਾਰੀ ਕੀਤੇ ਗਏ ਨੇ। ਪਾਰਟੀ ਬਾਇਲਾਅ ਨੂੰ ਤੋੜਨ ਦੇ ਲਈ 5 ਵਿਅਕਤੀਆਂ ਨੂੰ ਚਾਰਜ ਕੀਤਾ ਗਿਆ। ਇਨ੍ਹਾਂ ਸਟਰੀਟ ਪਾਰਟੀਜ਼ ਕਾਰਨ ਆਮ ਜਨਤਾ ਨੂੰ ਹੋ ਰਹੀ ਤਕਲੀਫ਼ ਨੂੰ ਵੇਖਦਿਆਂ ਇਹ ਪਾਰਟੀਆਂ ਖਤਮ ਕਰਵਾਈਆਂ ਗਈਆਂ। ਮਿਸੀਸਾਗਾ ਚ ਡਿਕਸੀ ਆਊਟਲੈਟ ਮਾਲ ਦੇ ਵਿਚ ਹਥਿਆਰਬੰਦ ਡਾਕੇ ਨੂੰ ਅੰਜਾਮ ਦੇਣ ਵਾਲੇ 2 ਮਸ਼ਕੂਕਾਂ ਦੀ ਪੀਲ ਟ੍ਰਿਸ਼ਨਲ ਪੁਲਿਸ ਦੇ ਵੱਲੋਂ ਭਾਲ ਕੀਤੀ ਜਾ ਰਹੀ ਹੈ। ਇਹ ਡਾਕਾ ਐਤਵਾਰ ਨੂੰ ਮਾਲ ਦੇ ਅੰਦਰ ਸਥਿਤ ਟੈਲੀਕਮਿਊਨੀਕੇਸ਼ਨ ਸਟੋਰ ਉਤੇ ਵਾਪਰੇ 1:30 ਵਜੇ ਮਾਰਿਆ ਗਿਆ। ਪੁਲਿਸ ਨੇ ਦਸਿਆ ਕਿ 2 ਮਸ਼ਕੂਕ ਜਿਹੜੇ ਆਪਣੇ 20 ਸਾਲ ਦੀ ਉਮਰ ਦੇ ਵਿਚ ਸਨ, ਇਸ ਸਟੋਰ ਤੋਂ ਸਮਾਨ ਤੇ ਪੈਸੇ ਲੁੱਟ ਕੇ ਫਰਾਰ ਹੋ ਗਏ। ਸਟੋਰ ਦੇ ਅੰਦਰ ਮੌਜੂਦ ਕਿਸੇ ਵੀ ਵਿਅਕਤੀ ਨੂੰ ਕੋਈ ਸੱਟ ਫਿੱਟ ਨਹੀਂ ਲੱਗੀ। ਮਸ਼ਕੂਕਾਂ ਨੇ ਕਾਲੇ ਰੰਗ ਦੇ ਕੱਪੜੇ ਪਾਏ ਹੋਏ ਸੀ ਤੇ ਘਟਨਾ ਸਮੇਂ ਮੈਡੀਕਲ ਮਾਸਕ ਵੀ ਲਗਾਏ ਹੋਏ ਸੀ। ਇਸ ਸਬੰਧ ਵਿਚ ਜਾਣਕਾਰੀ ਰੱਖਣ ਵਾਲਿਆਂ ਨੂੰ ਪੁਲਿਸ ਨਾਲ ਸੰਪਰਕ ਕਰਨ ਦੇ ਲਈ ਆਖਿਆ ਗਿਆ। ਇਸ ਬੁਲੇਟਿਨ ਦੀਆਂ ਚੋਣਵੀਆਂ ਖ਼ਬਰਾਂ ਇੱਕ ਵਾਰ ਤੋਂ ਫਿਰ ਸੁਣ ਲਓ। ਫੂਡ ਦੀਆਂ ਕੀਮਤਾਂ ਘਟਾਉਣ ਦੇ ਲਈ ਐਨਡੀਪੀ ਆਗੂ ਨੇ ਸਰਕਾਰ ਤੋਂ ਉਨ੍ਹਾਂ ਦੇ ਬਿੱਲ ਨੂੰ ਅਪਣਾਉਣ ਦੀ ਕੀਤੀ ਮੰਗ। ਓਨਟੈਰੀਓ ਦੇ ਵਿਚ ਹੁਣ 19 ਬਿਮਾਰੀਆਂ ਦਾ ਇਲਾਜ ਕਰ ਸਕਣਗੇ ਫਾਰਮਾਸਿਸਟ। ਸਟਰੀਟ ਪਾਰਟੀਜ਼ ਕਰ ਰਹੇ 5 ਵਿਅਕਤੀ ਗ੍ਰਿਫ਼ਤਾਰ ਤੇ 2 ਨੂੰ ਭੇਜਣਾ ਪਿਆ ਹਸਪਤਾਲ। ਹਥਿਆਰਬੰਦ ਡਾਕਾ ਮਾਰਨ ਵਾਲੇ 2 ਮਸ਼ਕੂਕਾਂ ਦੀ ਭਾਲ ਕਰ ਰਹੀ ਹੈ ਪੁਲਿਸ। ਇਸ ਬੁਲੇਟਿਨ ਦੇ ਨਾਲ ਹੀ ਨਾਲ ਆਪਣੀ ਦੋਸਤ SR ਠਾਕੁਰ ਨੂੰ ਹੁਣ ਦਿਓ ਇਜਾਜ਼ਤ। धन्यवाद।
मिसेस साझा और इसके आसपास रहने वालों के लिए बड़ी खुशखबरी, मोमिन हलाल मीट एंड ग्रोसरी, ताज़ा सब्जियां, फल, मसाले, हलाल गोश्त, मैरिनेटेड गोश्त और किचन की जरूरत का सब सामान, वो भी डिस्काउंट सेल प्राइस में। ओपन 7 डेज अ वीक, सुबह 10 से लेकर रात 9 बजे तक। विजिट करें मोमिन हलाल मीट एंड ग्रोसरी, 1010 ड्रीम क्रेसेंट, यूनिट 12 इन मिसिसागा, 9052861998, मोमिन हलाल मीट एंड ग्रोसरी।
सुपर एशिया एंड हांडी पेश करते हैं
खैबर टू मेहरान जर्नी थ्रू पाकिस्तान
सेलिब्रेशन स्केयर मिसेस सागा, सैटरडे 7 अक्टूबर प्री एडमिशन फ्री पार्किंग, एक शाम पाकिस्तान के चारों सूबों के नाम और खानों का लीजिए मजा।
लाइव कॉन्सर्ट
शहजाद रॉय,
जादू कर गया।
Stall bookings and sponsorship call करें आमिर शमसी 416-662-7861।
Come celebrate Pakistan at Celebration Square on October the 7th.
तेरी सूरत निगाहों में फिर सीरत।
बंगला मोटर कार दिला दे, एक नहीं तो चार दिला दे।
जी हाँ, मोटर कार का तो मालूम नहीं, लेकिन आपको आपके बंगले तक पहुँचाएंगे जी यानी मॉर्गेजेस के मयंक भटनागर जी। हर तरह की मॉर्गेजेस में करते हैं स्पेशलाइज, वो रेजिडेंशियल हो, कमर्शियल हो, प्राइवेट हो, फर्स्ट या सेकंड मॉर्गेजेस, और या फिर आप हैं फर्स्ट टाइम होम बायर। मयंक भटनागर जी 6476072203 6474702 V23।
License number 10394.
Good morning, everyone. You're listening to WTUR 770 AM, your trusted source for news and information. Here comes your host, Ramanjeet Sidhu, with the current affairs.
The current affairs se vishwada bahut bahut swagat hai. Main Ramanjeet Singh Sidhu. Aaj din somvar aur 2 October 2023 sveer de 8:11 ka sama. दो तीन गल्लां ध्यान च ने, उत्थों काम शुरू कर दे। एक तां है फिलोसफी कि असीं सिखदे हां, जाणदे हां, समझदे हां, अपनी समझ नूं होर अगे वधाउंदे हां, ते आले दुआले वल थोड़ी जिही निगाह मार के कैलकुलेट करके भी देखीदा। ते आपां इक सिंपल जी कैलकुलेशन दे उत्ते गल्लबात करांगे। कहिंदे जे मैथमैटिक्स दे नजरिए तों देखिया जावे, गणित दे नजरिए तों देखिया जावे, तां इक जमा इक दो हो जाते ने। मैथमैटिक्स के नजरिए तो एक जमा एक का मतलब दो, और जे किसी यूनिटी की गाल देनी हो गए कि आप इकट्ठे होकर संगठित रूप के काम करिए, मिलके ताकत बनाइए, कौम प्रस्ती, वतन प्रस्ती, भाईचारा कोई भी किसी तरह का नारा दे लो, उत्थे एक जमा एक 11 हो जाते ने। जे इश्क हो जाए तो इश्क की कैलकुलेशन की कहती है, कहते उहदे विच एक जमा एक वो एक हो जाते हैं। ये भी बड़ी दिलचस्प गल है, मैथमैटिक्स चेंज हो रहा है। देखो दो है, फिर 11, फिर एक है। फिर रूहानियत की गल भी ले आते हैं कि जे रब वाली गल करिए तो एक रब ते एक इंसान, जदों ये दोनों एक मुक्त होंदे ने तां सिफर हो जाते हैं, जीरो हो जाते हैं, क्योंकि मैं मुक जाती है। कुदरत नाल भी जे एक मिक हो जाएंगे तां भी कहंदे जदों मैं दिखणों हट जाए, मेरे अपना आप दिखणों हट जाए तां सिफर हो जाने हैं। दिस इज ऑलसो मैथमैटिक्स, एक जमा एक जीरो, एक जमा एक एक, एक जमा एक 11, एक जमा एक दो, ये चार इक्वेशन ने। पर मैं ज्यादा जो दिलचस्पी नहीं रखता क्योंकि ये फिल्मी वाली बातें हो जाती है, थोड़ा रियलिस्टिक हो जाओ। पंजवी इक्वेशन बड़ी दिलचस्प है। पंजवी इक्वेशन कहती है, अरे भैया हमारी बात कीजिए ना, हम सियासत वाले हैं, पॉलिटिक्स करते हैं, डिप्लोमेसी करते हैं। तो डिप्लोमेसी दे विच की है, एक नूं एक तों परां लै जाओ, ਤੇ ਸਭ ਨੂੰ ਇੱਕ ਇੱਕ ਕਰ ਦੋ ਤੇ ਫੇਰ ਰਾਜ ਹੁੰਦਾ। ਜੇ ਰਾਜ ਕਰਨਾ ਨਾ ਤੁਸੀਂ, ਜੇ ਮੇਰੇ ਕਿਸੇ ਦੇ ਮੇਰੇ ਖਿਲਾਫ਼ ਨਾ ਕੋਈ ਖੜ ਜਾਓ ਇਲੈਕਸ਼ਨ ਚ, ਯਾਰ ਮੇਰੇ ਵਾਲੀ ਸੀਟ ਤੇ ਨਾ ਖੜਿਓ, ਓਦਾਂ ਹੋਰ ਕਿਸੇ ਸੀਟਾਂ ਤੇ ਜਾਣਾ, ਤੇ ਫਾਰਮੂਲਾ ਇੱਕੋ ਹੀ ਰੱਖੋ ਮੇਰੇ ਭਰਾ ਧਿਆਨ ਚ। ਕੋਈ ਇਹਦੇ ਵਿੱਚ ਪਹਿਲਾਂ ਨਾਰੇ ਉੱਪਰਲੇ ਮਾਰਨੇ ਆ ਚਾਰ, ਅੰਦਰੋਂ ਸਾਡੀ ਜੋ ਤਰਕੀਬ ਹੋਊਗੀ ਉਹ ਇਹ ਹੈ ਕਿ ਸਭ ਨੂੰ ਇੱਕ ਇੱਕ ਕਰ ਦਿਓ, ਤੇ ਇਸ ਤਰ੍ਹਾਂ ਇੱਕ ਇੱਕ ਕਰਦੇ ਅਸੀਂ ਉਹਨਾਂ ਨੂੰ ਕਹਿ ਦਿੰਦੇ ਦੇਖਿਆ 8 ਅਰਬ ਬਣਾ ਤਾ। ਜਿਹੜੀਆਂ ਪਹਿਲੀਆਂ ਇਕੁਏਸ਼ਨ ਸੀਗੀਆਂ ਉਹ ਚ 1 ਜਮ੍ਹਾਂ 1 11 ਯੂਰਾਂ ਤੱਕ ਹੀ ਗਏ ਆ, ਹੁਣ ਤੁਹਾਨੂੰ ਅਸੀਂ ਲੱਖਾਂ ਕਰੋੜਾਂ ਅਰਬਾਂ ਦੇ ਵਿੱਚ ਤਬਦੀਲ ਕਰਤਾ। ਮਜ਼ੇ ਕਰੋ ਯਾਰ, ਇਤਨਾ ਨੰਬਰ ਬੜਾ ਕਰ ਦਿਆ, ਹੋਰ ਕਿਆ ਚਾਹਤੇ ਹੋ। ਤੇ ਦੂਜੀ ਗੱਲ ਕਰਦੇ ਮਨੁੱਖ ਦੇ ਸਫ਼ਰ ਦੀ, ਕਿ ਨਾ ਕਰੀਏ ਕਰ ਲਈਏ, ਨਾ ਕਰੀਏ ਕਰ ਲੈਂਦੇ ਹਾਂ, ਚੱਲ ਕੋਈ ਨੀ। ਇਹ ਹੋਮੋਸੇਪੀਅਨ ਦੇ ਨਜ਼ਰੀਏ ਤੋਂ ਲਾ ਕੇ ਚੱਲਦੇ ਆ, ਪਰ ਹੋਰ ਨਸਲਾਂ ਵੀ ਸੀ ਸਾਡੀਆਂ, 9 ਤੋਂ ਲੈ ਕੇ 20 ਤੱਕ ਦਾ ਹਿਸਾਬ ਹੈ। ਵੈਸੇ 9 ਕੁ ਨਸਲਾਂ ਨੂੰ ਬਣਦੇ ਆ, ਤੇ ਕੋਈ ਨਸਲਾਂ ਤਾਂ 20 ਲੱਖ ਸਾਲ ਵੀ ਕੱਟ ਕੇ ਗਈਆਂ ਨੇ। ਹੋਮੋਸੇਪੀਅਨ ਦੀ ਉਮਰ ਕੋਈ 2 ਕੁ ਲੱਖ ਸਾਲ ਦੇ ਨੇੜੇ ਤੇੜੇ ਹੈ। ਤੇ ਬੰਦਾ ਕਹਿੰਦਾ ਅਫਰੀਕਾ ਦੇ ਜੰਗਲਾਂ ਦੇ ਵਿੱਚ ਜਦੋਂ ਆਪਣਾ ਦਰਖਤਾਂ ਤੇ ਰਹਿੰਦਾ ਸੀ ਬਾਂਦਰ, ਹੇਠਾਂ ਉਤਰੇ, ਉਹ ਤੋਂ ਬਾਅਦ ਸਫ਼ਰ ਸ਼ੁਰੂ ਹੋਇਆ, ਉਹ 70 ਲੱਖ ਸਾਲ ਦਾ ਸਫ਼ਰ ਹੈ। ਉਹਦੇ ਵਿੱਚ ਫਿਰ ਕੀ ਕੁਛ ਬੀਤਦਾ, ਮੈਂ ਉਹਦੇ 'ਚ ਨਹੀਂ ਜਾਣਾ, ਪਰ ਆਪਾਂ ਧਰਤੀ 'ਤੇ ਕਬਜ਼ੇ ਕਰ ਨਿਕਲੇ ਹਾਂ। ਦੇਖੋ ਜੀ, ਪਾਕਿਸਤਾਨ ਮਹਾਨ, ਭਾਰਤ ਮਹਾਨ, ਭਾਰਤ ਦੇ ਵਿੱਚ ਮਹਾਰਾਸ਼ਟਰ ਮਹਾਨ, ਪੰਜਾਬ ਮਹਾਨ, ਪੰਜਾਬ ਦੇ ਵਿੱਚ ਤਾਂ ਬਾਕੀ ਸੂਬਿਆਂ ਨਾਲੋਂ ਤਾਂ ਪੰਜਾਬ ਮਹਾਨ ਆ ਨਾ, ਕਿਉਂਕਿ ਰਮਨ ਜੀ ਤਾਂ ਪੰਜਾਬ ਤੋਂ ਆਇਆ, ਰਮਨ ਜੀ ਤਾਂ ਗੁਜਰਾਤੀ ਹੁੰਦਾ ਤਾਂ ਫਿਰ ਗੁਜਰਾਤ ਮਹਾਨ ਹੋਣਾ ਸੀ, ਰਮਨ ਜੀ ਤਾਂ ਪਾਕਿਸਤਾਨ 'ਚ ਹੁੰਦਾ ਤਾਂ ਪਾਕਿਸਤਾਨ ਮਹਾਨ ਹੋਣਾ ਸੀ, ਰਮਨ ਜੀ ਤਾਂ ਅੱਜ ਕੱਲ੍ਹ ਕੈਨੇਡਾ ਹੈ, ਇਸ ਕਰਕੇ ਕੈਨੇਡਾ ਮਹਾਨ ਹੈ। ਬੈਠੇ ਬੈਠੇ ਇਹ ਨਹੀਂ ਕਹਿੰਦੇ ਕਿ ਫਿਲੀਪੀਨਜ਼ ਮਹਾਨ ਹੈ, ਸ਼੍ਰੀਲੰਕਾ ਮਹਾਨ ਹੈ, ਸਵਿਟਜ਼ਰਲੈਂਡ ਮਹਾਨ ਹੈ, ਹੋਰ ਮੁਲਕ ਜਿਹਦੇ ਨਾਲ ਮੇਰਾ ਕੋਈ ਤਾਲਕ ਨਹੀਂ ਉਹ ਕਿਵੇਂ ਮਹਾਨ ਹੋਇਆ? ਉਹ ਮਹਾਨ ਨਹੀਂ ਹੋ ਸਕਦਾ, ਕਿਉਂਕਿ ਅਭੀ ਤੋਂ ਹਮਨੇ ਵਹਾਂ ਜਾਣਾ ਹੈ। ਜਬ ਹਮ ਜਾਏਂਗੇ, ਕੋਈ ਮਜ਼ਹਬ ਹੀ ਤਾਂ ਹੀ ਮਹਾਨ ਹੋਏਗਾ ਜੋ ਚ ਰਮਨਜੀਤ ਹੋਏਗਾ। ਤੁਸੀਂ ਕਰਕੇ ਦੇਖ ਲਓ, ਆਪਾਂ ਇੱਕ ਚ ਰਹਿੰਦੇ ਹੋਏ ਦੂਜੇ ਨੂੰ ਕਹਿੰਦੇ ਨਹੀਂ ਮਹਾਨ, ਕਿਉਂਕਿ ਅਸੀਂ ਮਹਾਨ ਹੀ ਤਾਂ ਜੁਆਇਨ ਕੀਤਾ। ਸੋ ਗ੍ਰੇਟ, ਗ੍ਰੇਟ ਦਾ ਕਨਸੈਪਟ ਹੈ, ਪਰ ਫਿਰ ਵੀ ਅਸੀਂ ਦੁਨੀਆਂ ਤੇ ਇੱਕ ਸਫ਼ਰ ਸ਼ੁਰੂ ਕੀਤਾ। ਕਹਿੰਦੇ ਅੱਜ ਤੋਂ ਕੋਈ 1,25,000 ਸਾਲ ਪਹਿਲਾਂ ਬੰਦਾ ਕਹਿੰਦੇ ਸਾਊਥ ਅਫਰੀਕਾ ਤੱਕ ਪਹੁੰਚਿਆ ਚੱਲ ਕੇ। ਉਹ ਤੋਂ ਬਾਅਦ ਹਿਸਾਬ ਕਿਤਾਬ ਲੱਗਦੇ ਆ ਕਿ ਇਹੀ 1.25 ਲੱਖ ਸਾਲ ਪਹਿਲਾਂ ਯਮਨ, ਸਾਊਦੀ ਅਰੇਬੀਆ, ਉੱਥੇ ਵੀ ਬੰਦਾ ਪਹੁੰਚਿਆ ਬੇੜੀਆਂ ਨਾਲ ਪਾਰ ਕਰਕੇ, ਕਿਸ਼ਤੀਆਂ ਨਾਲ ਪਹਿਲੀ ਵਾਰ ਸਮੁੰਦਰ ਟੱਪਿਆ। 67,000 ਸਾਲ ਪਹਿਲਾਂ ਭਾਰਤ, ਪਾਕਿਸਤਾਨ, ਬੰਗਲਾਦੇਸ਼, ਵੀਰੇ ਕੋਈ ਆਪੋ ਆਪਣਾ ਹਿਸਾਬ ਲਾ ਲਿਓ, ਜਿੱਥੇ ਜਿੱਥੇ ਦੇ ਤੁਸੀਂ ਮਹਾਨ ਹੋ, ਹਨਾ, ਉਸ ਹਿਸਾਬ ਨਾਲ ਫੀਲਿੰਗ ਲੈ ਲਿਓ। ਪਰ ਮੈਂ ਊਂ ਦੱਸ ਰਿਹਾ ਵੀ ਇੰਡੀਆ ਉਹਨੂੰ ਕੁਲੈਕਟਿਵ ਰੂਪ ਚ ਕਹਿ ਦਿੰਦੇ ਆ ਕਿ 67,000 ਸਾਲ ਪਹਿਲਾਂ ਇੰਡੀਆ, ਫਿਲੀਪੀਨਸ ਚ ਬੰਦਾ ਪਹੁੰਚਦਾ, ਤੇ ਓਸ਼ੀਆਨੀਆ ਟੱਪਤਾ ਉਹਨੇ, ਓਸ਼ੀਆਨੀਆ, ਠੀਕ ਹੈ ਜੀ। 50,000 ਸਾਲ ਪਹਿਲਾਂ ਤਾਈਵਾਨ ਚ, ਫਿਰ ਇਸੇ ਦੌਰਾਨ ਮਿਸਰ ਵਸਾਇਆ। 48,000 ਸਾਲ ਪਹਿਲਾਂ ਸੀ ਆਸਟ੍ਰੇਲੀਆ ਪਹੁੰਚਦੇ ਆ। 47,000 ਸਾਲ ਪਹਿਲਾਂ ਜਪਾਨ, ਲਾਓਸ, ਕੰਬੋਡੀਆ, ਗ੍ਰੀਸ, ਪਹਿਲੀ ਵਾਰ ਯੂਰਪ ਦੇ ਵਿੱਚ ਬੰਦਾ 45,000 ਸਾਲ ਪਹਿਲਾਂ ਪਹੁੰਚਿਆ। ਫਿਰ ਇਟਲੀ, ਯੂਕੇ, ਫਰਾਂਸ, ਇਹ ਜਰਮਨੀ 40-42,000 ਸਾਲ ਪਹਿਲਾਂ ਵਸਾ ਲਏ। ਚਾਈਨਾ ਕਹਿੰਦੇ 39,000 ਸਾਲ ਪਹਿਲਾਂ ਵੱਧ ਗਏ। 34,000 ਸਾਲ ਪਹਿਲਾਂ ਸ਼੍ਰੀਲੰਕਾ ਚਲੇ ਗਏ। ਨੌਰਥ ਅਮੈਰੀਕਾ ਦੇ ਵਿੱਚ ਵੀ ਕਹਿੰਦੇ 25,000-40,000 ਸਾਲ ਦਾ ਸਫ਼ਰ ਆ, ਜਿਹੜਾ ਉੱਪਰੋਂ ਜਦੋਂ ਬਰਫ਼ ਜੁੜੀ ਹੋਈ ਸੀ ਤੇ ਉੱਥੋਂ ਤੁਰ ਕੇ ਬੰਦਾ ਪਾਰ ਵੱਜਿਆ, ਤੇ ਉੱਧਰ ਕੈਨੇਡਾ ਵਾਲੇ ਪਾਸੇ ਦੀ ਹੇਠਾਂ ਨੂੰ ਆਉਣ ਲੱਗ ਗਏ। 28,000 ਸਾਲ ਪਹਿਲਾਂ ਕਹਿੰਦੇ ਫਰਾਂਸ, ਚੈੱਕ ਰਿਪਬਲਿਕ, ਇਹ ਵਸਾ ਲਏ। ਰਸ਼ੀਆ 16,000 ਸਾਲ ਪਹਿਲਾਂ ਵਸਾ ਲਿਆ। ਮੈਂ ਜਦੋਂ ਗਿਣਤੀਆਂ ਮਿਣਤੀਆਂ ਪੜ੍ਹਾਂ, ਮੈਂ ਕਿਹਾ ਐਸੇ ਥੋੜ੍ਹੀ ਵਜ੍ਹਾ ਆਤਾ ਹੈ ਯਾਰ, ਅਸੀਂ ਹਿੰਦੂ ਸਿੱਖ ਹੋ ਕੇ ਜਦੋਂ ਵਸਾਏ, ਜਦੋਂ ਇਹ ਮੌਜੂਦਾ ਕੰਟਰੀ ਬਣਾਈ, ਜਦੋਂ ਜ਼ੁਬਾਨਾਂ ਆਈਆਂ, ਧਰਮ ਆਏ, ਮਜ਼ਹਬ ਆਏ, ਉਸ ਤੋਂ ਪਹਿਲਾਂ ਜਿਹੜੇ ਗਏ ਉਹ ਕੌਣ ਸੀਗੇ? ਉਹ ਸਾਰੇ ਮੇਰੇ ਸੀਗੇ ਕਿ ਨਹੀਂ ਸੀਗੇ? ਬਸ ਇਹੀ ਗਿਣਤੀ ਮਿਣਤੀ ਚ ਫਿਰ ਮੈਨੂੰ ਕੋਈ ਆਪਣਾ ਪੁਰਾਣਾ ਬਜ਼ੁਰਗ, ਆਪਣੀ ਕੌਮੀਅਤ, ਆਪਣੀ ਜ਼ੁਬਾਨ, ਆਪਣਾਪਣ ਨਹੀਂ ਉਹਨਾਂ ਚ ਕੋਈ ਲੱਭੇ। ਇਹਨਾਂ ਵਿੱਚ ਕੌਣ ਸੇ ਵਾਲਾ ਮੇਰਾ ਤਾਂ ਨਹੀਂ ਪਤਾ, ਕਿਉਂਕਿ ਜ਼ੁਬਾਨ ਦੇ ਨਾਲ, ਮਜ਼ਹਬ ਦੇ ਨਾਲ, ਕਲਚਰ ਦੇ ਨਾਲ, ਕੰਟਰੀ ਦੇ ਨਾਲ ਜੋੜ ਕੇ ਤਾਂ ਮੈਂ ਉਹਨਾਂ ਨੂੰ ਮਹਾਨ ਕਹਿ ਸਕਦਾ। ਹੁਣ ਮੈਨੂੰ ਤਾਂ ਇਹਨਾਂ ਚ ਪਤਾ ਨਹੀਂ ਮੇਰਾ ਦਾਦੇ ਪੜਦਾਦੇ, ਪੂਰਵਜ ਕੌਣ ਨੇ, ਫੋਰ ਫਾਦਰਸ ਕੌਣ ਨੇ, ਪਰ ਹਿਸਾਬ ਲਾਈ ਚੱਲੋ ਆਪਾਂ ਹੋਰ ਅੱਗੇ ਅੱਗੇ ਨਵੇਂ ਨਵੇਂ ਮੁਲਕ ਵਸਾਉਣੇ ਆ। ਜਿੰਨਾ ਲੜਾਂਗੇ ਓਨਾ ਹੀ ਚੰਗਾ, ਓਨੀਆਂ ਜੋਬਾਂ ਵੀ ਮਿਲਣਗੀਆਂ। ਲੜਾਈ ਦੇ ਵਿੱਚ ਹਥਿਆਰ ਬਣੂਗਾ, ਹਥਿਆਰ ਬਣੂਗਾ ਤਾਂ ਵਿਕੂਗਾ, ਇਕੋਨਮੀ ਅੱਗੇ ਜਾਊਗੀ, ਸੋ ਇਸ ਤਰ੍ਹਾਂ ਜੋਬਾਂ ਪੈਦਾ ਕਰਨ ਵਾਸਤੇ ਜੇ ਆਪਾਂ ਨੂੰ ਜੋਬਾਂ ਦਾ ਹੀ ਲਾਲਚ ਹੈ ਉਹਦੇ ਵਾਸਤੇ ਵੀ ਨਵੇਂ ਨਵੇਂ ਮੁਲਕ ਬਣਨੇ ਬਹੁਤ ਜ਼ਰੂਰੀ ਨੇ ਇੰਨੀ ਕੰਡਿਆਲੀ ਤਾਰ ਹੀ ਲੱਗ ਜੂਗੀ ਯਾਰ ਇੰਨੀ ਤਾਰ ਵਿਕੂਗੀ ਪੇਚ ਵੀ ਚੰਗੇ ਸੀਮੈਂਟ ਵੀ ਲੱਗੂਗਾ ਧਰਤੀ ਥੱਲੇ ਲੇਬਰ ਲੱਗੂਗੀ ਜੋਬ ਹੋਊਗੀ ਸੋ ਇੱਦਾਂ ਕਈ ਤਰ੍ਹਾਂ ਦੀਆਂ ਜੋਬਾਂ ਪੈਦਾ ਹੋ ਸਕਦੇ ਕਮਲ ਘੋਟਿਆ ਜਾ ਰਿਹਾ ਕਿਉਂਕਿ ਬਾਕੀ ਖ਼ਬਰਾਂ ਚ ਵੀ ਅਸੀਂ ਤਕਰੀਬਨ ਇਹੋ ਜਿਹੀਆਂ ਮੋਟੀਆਂ ਛੋਟੀਆਂ ਗੱਲਾਂ ਕਰਨੀਆਂ ਨੇ ਤੇ ਇਹ ਹੋਈ ਆਪਣੀ ਅੱਜ ਦੀ ਗੱਲਬਾਤ ਕਿਉਂਕਿ ਹੁਣ ਇੱਕ ਇੱਕ ਹੋ ਜਾਣਾ ਆਪਾਂ ਨੇ ਸਿਆਸੀ ਖ਼ਬਰਾਂ ਦੇ ਉੱਤੇ ਚਰਚਾ ਕਰਾਂਗੇ ਪਹਿਲੇ ਹਿੱਸੇ ਦੌਰਾਨ ਤੇ ਦੂਜੇ ਹਿੱਸੇ 9 ਵਜੇ ਅਸੀਂ ਅੱਜ ਮੇਰੇ ਨਾਲ ਵਿਦਿਆਰਥੀ ਯੂਨੀਅਨ ਤੋਂ ਜਿਨ੍ਹਾਂ ਨੇ ਆਪਣਾ ਸਫ਼ਰ ਸ਼ੁਰੂ ਕੀਤਾ ਤੇ ਪੱਤਰਕਾਰੀ ਦਾ ਸਫ਼ਰ ਕਰਦਿਆਂ ਕਰਾਉਂਦੇ ਅੱਜ ਕੱਲ੍ਹ ਕਿਸੇ ਨੌਕਰੀ 'ਚ ਤਾਂ ਨਹੀਂ ਪਰ ਮਾਹੀਪਾਲ ਜੀ ਦੇ ਨਾਲ ਅਸੀਂ ਚਰਚਾ ਕਰਨੀ ਹੈ ਮੇਰੇ ਨਵੇਂ ਸਾਥੀ ਨੇ ਤੇ ਕੁਝ ਇੱਕ ਪੰਜਾਬ ਦੇ ਹਾਲਾਤ ਸੂਰਤ ਹਾਲਾਤ ਦੇ ਉੱਤੇ ਗੱਲ ਕਰਦੇ ਹਾਂ ਕਿ ਇਹਦਾ ਹਿਸਟਰੀ ਕੀ ਹੈ ਤੇ ਸਬਰ ਇਹਦਾ ਕੀ ਹੈ ਅੱਗੇ ਰੱਖਦੇ ਆ ਉਮੀਦਾਂ ਕੀ ਰੱਖਦੇ ਆ ਸੁਪਨੇ ਕੀ ਰੱਖਦੇ ਆ ਕਲਪਨਾ ਚ ਇਹਨੂੰ ਕਿਵੇਂ ਵੇਖਦੇ ਆ ਹਕੀਕਤ ਕੀ ਆ ਕੁਛ ਇਸ ਤਰ੍ਹਾਂ ਦੀਆਂ ਖੁੱਲੀਆਂ ਡੁੱਲੀਆਂ ਜਿਹਾ ਗੱਲਾਂ ਕਰਾਂਗੇ ਸੋ ਇਹ ਤਾਂ ਦੋ ਗੱਲਾਂ ਹੋ ਗਈਆਂ ਸ਼ੋਅ ਦੇ ਮੁਤਲਕ ਸ਼ੋਅ ਦੇ ਵਿੱਚ ਕੀ ਡਿਸਕਸ ਕਰਨਾ ਪਰ ਇੱਕ ਛੋਟੀ ਜਿਹੀ ਗੱਲ ਹੋਰ ਕਰਦੀ ਕਹਿੰਦੇ ਪਲ ਭਰ ਮੇ ਇਹ ਕਿਆ ਹੋ ਗਿਆ ਇਹ ਜਿਹੜਾ ਪਲ ਭਰ ਹੈ ਇਹਦੇ ਬਾਰੇ ਮੈਂ ਸੋਚੀ ਗਿਆ ਕਿ ਨਜ਼ਮ ਹੈ ਤੇ ਇਹਨੂੰ ਗਾਇਆ ਵੀ ਬੜੇ ਕਮਾਲ ਨਾਲ ਗਿਆ ਤੇ ਕਹਿੰਦੇ ਕਿਸੇ ਜ਼ਮਾਨੇ ਚ ਓਸ਼ੋ ਰਜਨੀਸ਼ ਨੇ ਇਹ ਗੀਤ ਸੁਣਿਆ ਤੇ ਉਹ ਵੀ ਰੋ ਪਿਆ ਅਮਿਤ ਖੰਨਾ ਨੇ ਲਿਖਿਆ ਅਮਿਤ ਖੰਨਾ ਦਾ ਮੈਂ ਕਦੇ ਨਾਂ ਵੀ ਨਹੀਂ ਦੇਖਿਆ ਵੋ ਮੈਂ ਗਈ ਵੋ ਮੰਨ ਗਿਆ ਚੁਨਰੀ ਕਹੇ ਸੁਨਰੀ ਪਵਨ ਸਾਵਨ ਲਾਇਆ ਅਬ ਕੇ ਸਜਨ ਇੱਛਾਵਾਂ ਤਾਂ ਬਹੁਤ ਨੇ ਹਨਾ ਪਰ ਦੇਖਿਆ ਜਾਵੇ ਨਾ ਜਦੋਂ ਸਭ ਤੋਂ ਵੱਡੀ ਇੱਛਾ ਹੁੰਦੀ ਹੈ ਜਿਹੜੀ ਸਭ ਤੋਂ ਵੱਡੀ ਉਹ ਕੁਦਰਤ ਦੇ ਅਸੀਂ ਮੰਗਦੇ ਹਾਂ ਜਾਂ ਸਾਵਨ ਜਾਂ ਪਵਨ ਜਾਂ ਸਾਜਨ ਇਹ ਸਾਰੀਆਂ ਇਹ ਕਾਰਾਂ ਇਹ ਹਾਰ ਇਹ ਤੁਸੀਂ ਰੂਹ ਚੋਂ ਕਦੇ ਨਹੀਂ ਮੰਗਦੇ ਤੁਹਾਡੀ ਰੂਹ ਜਦੋਂ ਵੀ ਤੁਹਾਨੂੰ ਕੁਛ ਕਹਿੰਦੀ ਹੈ ਨਾ ਉਹ ਚੀਜ਼ ਬਾਜ਼ਾਰ ਚ ਖਰੀਦਣ ਵਾਲੀ ਨਹੀਂ ਹੁੰਦੀ ਜਿਹੜੀ ਰੂਹ ਦੇ ਵਿੱਚ ਡਿਮਾਂਡ ਉੱਠਦੀ ਹੈ ਬਾਕੀ ਜੇਬ ਦੇ ਪੈਸਾ ਰੱਖੋ ਬਾਜ਼ਾਰੀ ਚੀਜ਼ਾਂ ਖਰੀਦ ਲਓ ਜਿਹੜੀ ਅੰਦਰੋਂ ਕਸਕ ਉੱਠਦੀ ਹੈ ਨਾ ਉਹ ਕਦੇ ਵੀ ਉਹ ਪੈਸਿਆਂ ਦੇ ਰੂਪ ਚ ਨਹੀਂ ਮਿਲਦੀ ਪਰ ਆਪਾਂ ਪੈਸੇ ਕਮਾਉਣ ਚ ਲੱਗਿਆ ਮੈਂ ਤਾਂ ਆਪ ਲੱਗਿਆ ਚੰਗਾ ਭਰਾਵਾ ਬ੍ਰੇਕ ਲੈਣ ਲੱਗੇ ਹਾਂ ਤੁਸੀਂ ਸੁਣੋ ਗੀਤ ਤੇ ਗੀਤ ਤੋਂ ਬਾਅਦ ਆਪਾਂ ਗੱਲਾਂ ਚ ਪੈਂਦੇ ਹਾਂ ਪਰ ਇੱਕ ਗੱਲ ਪੱਕੀ ਹੈ ਕਿ ਜਿਹੜੀ ਰੂਹ ਦੀ ਖੁਰਾਕ ਹੈ ਨਾ ਉਹਦੇ ਲਈ ਜੇਬ ਚ ਪੈਸਾ ਨਹੀਂ ਚਾਹੀਦਾ ਦੇਖ ਲਓ ਗੀਤ ਸੁਣ ਕੇ ਜੇ ਲੱਗਦਾ ਤਾਂ ਮੈਨੂੰ ਦੱਸ ਦਿਓ
ਤੋਰਾ ਨਹੀਂ ਜਾ
Good morning, everyone. You're listening to WTUR 770 AM, your trusted source for news and information. Here comes your host, Ramanjit Sidhu, with the current affairs.
The current affairs, which thoda swagat hai ji, khabran walo rukh karde hain. Us toh pehla Momin Halal Meat and Grocery Store di opening da samachar thode naal sanjha karde hain ke 6 October 2023 navi management de heth apniyan sevaan shuru karan ja rahe ne. ਇੱਥੇ 5% ਡਿਸਕਾਊਂਟ ਤੁਹਾਨੂੰ ਸਪੈਸ਼ਲ ਮਿਲ ਸਕਦਾ ਫੋਰ ਇਨ ਸਟੋਰ ਪਰਚੇਸਿੰਗ ਜੇਕਰ ਤੁਸੀਂ ਕਰਦੇ ਹੋ. ਇਹਨਾਂ ਦਾ ਐਡਰੈਸ ਹੈ 1010 ਗ੍ਰੀਨ ਕ੍ਰੈਸੈਂਟ ਯੂਨਿਟ ਨੰਬਰ 12 ਮਿਸੀਸੋਗਾ ਤੇ 905-286-1998. ਇਹਨਾਂ ਦਾ ਨੰਬਰ ਹੈ, ਟੈਲੀਫੋਨ ਨੰਬਰ 9052861998 ਤੇ ਮੋਮਿਨ ਹਲਾਲ ਮੀਟ ਐਂਡ ਗਰੋਸਰੀ ਸਟੋਰ ਵੱਲੋਂ ਇਹ ਸੂਚਨਾ ਤੁਹਾਡੇ ਲਈ ਦਿੱਤੀ ਗਈ ਸੀ. ਤੇ ਹੁਣ ਅਸੀਂ ਅੱਗੇ ਗੱਲਬਾਤ ਨੂੰ ਤੋਰਦੇ ਹਾਂ ਖਬਰਾਂ ਦੇ ਵੱਲ ਨੂੰ ਰੁਖ ਕਰਕੇ. ਤੇ ਸਾਡੇ ਕੋਲ ਜਿਹੜੀ ਹੁਣ ਇੱਕ ਖਬਰ ਹੈ, ਜੇ ਮੈਂ ਉਸੇ ਤੇ ਗੱਲ ਸ਼ੁਰੂ ਕਰਾਂ ਤਾਂ ਹੈਰਾਨੀ ਇਸ ਗੱਲ ਦੀ ਹੁੰਦੀ ਸੀ ਕਿ ਪੜ੍ਹਦੇ ਪੜ੍ਹਦੇ ਜੇਕਰ ਮੈਂ ਨਾ ਮੈਨਸ਼ਨ ਕੀਤਾ ਤੇ ਇਹ ਤੀਜੀ ਦੁਨੀਆਂ ਦੇ ਕਿਸੇ ਗਰੀਬ ਤਰ੍ਹਾਂ ਜਿਹੜਾ ਮੁਲਕ ਹੈ ਉੱਧਰ ਨੂੰ ਜਾਂਦੀ ਇਸ਼ਾਰੇ ਕਰਦੀ ਹੈ. ਕਹਿੰਦੇ ਸਵੇਰ ਦੇ ਟਾਈਮ ਜਦੋਂ ਬੱਚੇ ਸਕੂਲ ਆਉਂਦੇ ਆ, ਜੇ ਪੇਟ ਭਰਿਆ ਹੋਵੇ ਉਹਨਾਂ ਦਾ ਪੜ੍ਹਾਈ ਵਿੱਚ ਧਿਆਨ ਲੱਗ ਸਕਦਾ ਹੈ, ਬੱਚਿਆਂ ਦੀਆਂ ਹੋਰ ਪਰੇਸ਼ਾਨੀਆਂ ਹੁੰਦੀਆਂ ਨੇ. ਸੋ ਘਰੋਂ ਖਾਣਾ ਖਾ ਕੇ ਆਉਣਾ ਜ਼ਰੂਰੀ ਹੈ, ਸਿਰਫ ਘਰੋਂ ਖਾ ਕੇ ਆਉਣਾ ਜ਼ਰੂਰੀ ਨਹੀਂ, ਸਕੂਲ ਦੇ ਦੌਰਾਨ ਵੀ ਬੱਚੇ ਨੂੰ ਜੇ ਭੁੱਖ ਲੱਗਦੀ ਹੈ ਲੰਚ ਟਾਈਮ ਹੁੰਦਾ ਉਦੋਂ ਖਾਣਾ ਮਿਲੇ ਤੇ ਉਹਦੇ ਕਹਿੰਦੇ ਬੜੇ ਫਾਇਦੇ ਆ. ਮੈਂ ਕਿਹਾ ਬਈ ਵਾਹ ਵੀ ਵਾਹ, ਜੇ ਕਿਤੇ ਅੱਜ ਨਾ ਇਹ ਖਬਰ ਪੜ੍ਹਦਾ ਮੈਨੂੰ ਨਹੀਂ ਸੀ ਇਸ ਦਾ ਪਤਾ ਲੱਗਣਾ ਕਿ ਖਾਣਾ ਖਾਣ ਦੀਆਂ ਗੱਲਾਂ ਕੀ ਨੇ, ਫਾਇਦੇ ਕੀ ਹੈ. ਇੱਕ ਤਾਂ ਕਹਿੰਦੇ ਖਾਣਾ ਖਾਣ ਨਾਲ ਜੇ ਬੱਚਿਆਂ ਨੂੰ ਸਹੀ ਪੌਸ਼ਟਿਕ ਖੁਰਾਕ ਮਿਲੇ, ਇੱਕ ਤਾਂ ਸਰੀਰ ਤੰਦਰੁਸਤ ਰਹਿੰਦਾ, ਬਿਮਾਰੀਆਂ ਘੱਟ ਲੱਗਦੀਆਂ, ਇੱਕ ਬੱਚੇ ਪੜ੍ਹਾਈ 'ਚ ਫੋਕਸ ਕਰ ਸਕਦੇ ਆ, ਉਹਨਾਂ ਦੀ ਹੋਰ ਡਿਵੈਲਪਮੈਂਟ ਦੇ ਉੱਪਰ ਵੀ ਰੋਕ ਨਹੀਂ ਲੱਗਦੀ. ਇਹ ਗੱਲਾਂ ਸੁਣਾਉਣ ਦਾ ਕੋਈ ਫਾਇਦਾ? ਗੱਲਾਂ ਕਹਿੰਦੀ ਇਸ ਕਰਕੇ ਸੁਣਾਉਣ ਦਾ ਫਾਇਦਾ ਹੋ ਰਿਹਾ ਕਿਉਂਕਿ G7 ਕੰਟਰੀਜ਼ 'ਚ ਸਿਰਫ ਤੇ ਸਿਰਫ ਕੈਨੇਡਾ ਅਜਿਹਾ ਮੁਲਕ ਹੈ ਜਿਹਦੇ ਕੋਈ ਨੈਸ਼ਨਲ ਸਕੂਲ ਫੂਡ ਪ੍ਰੋਗਰਾਮ ਹੈ ਨਹੀਂਗਾ. ਤੇ ਕੈਨੇਡਾ ਦੀ ਇਕਾਨਮੀ ਵੀ ਆਲਮੋਸਟ 2.8 ਟ੍ਰਿਲੀਅਨ ਡਾਲਰ ਦੀ ਹੈ ਤੇ ਭਾਰਤ ਵੀ 3 ਟ੍ਰਿਲੀਅਨ ਡਾਲਰ ਦੀ ਇਕਾਨਮੀ ਤੇ ਆ. ਭਾਰਤ ਕਹਿ ਰਿਹਾ ਜੀ ਮੈਂ ਤਾਂ ਦੁਨੀਆਂ ਦੀ ਸੁਪਰ ਪਾਵਰ ਬਣਨਾ, ਵਿਸ਼ਵ ਗੁਰੂ ਬਣਨਾ, ਤੇ ਭਾਰਤ ਕੋਲੇ 140 ਕਰੋੜ ਬੰਦਾ ਰਹਿੰਦਾ ਤੇ ਉਹਦੇ ਵਿੱਚ ਬਾਕੀ ਅਸੀਂ ਕਰਪਸ਼ਨ ਕਰੁਪਸ਼ਨ ਵੀ ਸਾਰਾ ਕੁਛ ਕਰਨਾ, ਅਮੀਰਾਂ ਨੂੰ ਵੀ ਪੈਸੇ ਚੁਕਾਉਣੇ ਆ, ਲੱਖਾਂ ਕਰੋੜਾਂ ਦੇ ਠੱਗੀਆਂ ਠੋਰੀਆਂ ਕਰਨੀਆਂ, ਪੁਲਾਂ ਦੇ ਖਾ ਜਾਣਾ. ਉਹਦੇ ਹਿਸਾਬ ਨਾਲ ਕੈਨੇਡਾ ਕੋਲੇ ਪਾਪੂਲੇਸ਼ਨ ਪੈਂਦੀ ਸਿਰਫ 4 ਕਰੋੜ ਦੀ, ਉਹਦੇ ਵਿੱਚ ਵੀ ਕਿੰਨੇ ਲੋਕ ਸਿਰਫ ਪੈਸੇ ਦੇ ਕੇ ਰਹੀ ਜਾਂਦੇ ਆ, ਇੱਥੇ ਹਰੇਕ ਨੂੰ ਤਾਂ ਉੱਥੋਂ ਦੀਆਂ ਕੋਈ ਸਹੂਲਤਾਂ ਵੀ ਨਹੀਂ, ਨਾਗਰਿਕਤਾ ਵੀ ਹੈ, ਜੋ ਵੀ ਹਿਸਾਬ ਲਾ ਕੇ ਦੇਖੋ ਉਹਦੇ ਵਿੱਚ ਜੇ ਕਿਤੇ ਭਾਰਤ ਦਾ ਅਜਿਹਾ ਜਿਹਾ ਵੀ ਫਰੋਡੀ ਆਪਾਂ ਕਹਿ ਦਈਏ ਮਿਡ ਡੇ ਮੀਲ ਅੱਜ ਵੀ ਫੋਟੋ ਯਾਦ ਹੈ, ਦ ਇੰਡੀਅਨ ਐਕਸਪ੍ਰੈਸ ਨਿਊਜ਼ ਪੇਪਰ ਚ ਮੈਂ ਦੇਖੀ ਸੀ ਕਿ 1995 ਹੋਊਗਾ ਤਕਰੀਬਨ, ਜੇ ਤੁਸੀਂ ਦੇਖੋ ਮਿਡ ਡੇ ਸਕੀਮ, ਮਿਡ ਡੇ ਫੂਡ ਸਕੀਮ, ਮਿਡ ਡੇ ਮੀਲ ਸਕੀਮ ਸਮੇਂ ਸਮੇਂ ਤੇ ਸਾਰੇ ਪ੍ਰਧਾਨ ਮੰਤਰੀਆਂ ਨੇ ਜਾਂਦੇ ਨੇ ਕਿਤੇ ਆਵਾਜ਼ ਦਾ ਮੈਨੂੰ ਲੱਗ ਰਿਹਾ ਸੀ, ਕਹਿੰਦੇ ਮੈਨੂੰ ਸ਼ਾਇਦ ਆਈ ਡਿਸਟਰਬੈਂਸ ਹੈ, ਮੈਨੂੰ ਦੋ ਜਗ੍ਹਾ ਤੇ ਆਈ ਹੈ
ਤੇ ਆਵਾਜ਼ ਕਾਫੀ ਥੋੜਾ ਹੋ ਰਿਹਾ, ਮੈਂ ਦੁਬਾਰਾ ਕਨੈਕਟ ਕਰਨੀ ਆ, ਅਗਰ ਕਮਰਸ਼ੀਅਲ ਲੈਣਾ ਹੈ ਐਡ ਲੈ ਲਿਓ.
ਹਾਂ ਤੁਸੀਂ ਕਮਰਸ਼ੀਅਲ ਕਰੋ ਜੀ, ਟਰਾਈ ਕਰ ਲੈਂਦੇ.
You are listening to WTOR 770 AM, Youngstown, Toronto. भाई सस्ता ला ला, इंज कर तू 6 दी बजाय 5 ले ला।
ओहो सरला भैन जी, कैनेडा आ गए तुसी, इत्थे सब्जियां पिछे बारगेन करन दी लोड़ नहीं, क्योंकि एशियन फूड सेंटर ते वधिया फ्रेश ग्रोसरी, फ्रूट्स, दाला, सब्जियां सब कुछ बहुत घट कीमत विच मिलदा।
ए है जी एशियन फूड सेंटर, इंडो कैनेडियन ग्रोसरीज, फल फ्रूट, दाला, सब्जियां दी वन स्टॉप शॉप। नाले साडे कोल इंडिया वाले भांडे, प्लेटां, बाटियां सब कुछ मिलदा है। साडी सारियां ही लोकेशंस ते सोहणियां सोहणियां रखड़ियां दी बेशुमार वैरायटी भी है। एशियन फूड सेंटर दियां ओंटारियो विच 9 लोकेशंस विचों जिथे मर्जी आ जाओ।
The excitement is back. BMO IFSA Toronto 2023, the largest South Asian film festival in North America, brings world-class cinema and exciting events to the GTA October 12th se lekar 22nd tak. 120 plus films, 30 plus events and 11 days of excitement. Get details and passes at ifsatoronto.com.
ਇੰਨਾ ਸੋਹਣਾ ਕਰ ਲਿਆ, ਹੁਣ ਅਪਲਾਈਂਸਿਸ ਵੀ ਸਟੇਨਲੈਸ ਸਟੀਲ ਦੇ ਹੀ ਚਾਹੀਦੇ।
ਹਾਂਜੀ, ਸਟੇਨਲੈਸ ਸਟੀਲ ਦੇ ਅਪਲਾਈਂਸਿਸ ਮਿਲਣਗੇ ਤੁਹਾਨੂੰ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਤੇ, ਜਿੱਥੇ ਫ੍ਰਿਜ, ਸਟੋਵ, ਡਿਸ਼ਵਾਸ਼ਰ, 3 ਪੀਸ ਕਿਚਨ ਬੰਡਲ, ਇਸ ਤੋਂ ਇਲਾਵਾ ਫਰੰਟ ਲੋਡ ਵਾਸ਼ਰ ਐਂਡ ਡਰਾਇਰ, ਐਨਰਜੀ ਸੇਵਰ, ਐਨਰਜੀ ਸਟਾਰ ਤੇ ਟੀਵੀ ਸੈਕਸ਼ਨ ਵਿੱਚ ਸੋਨੀ, ਸੈਮਸੰਗ, ਪੈਨਾਸੋਨਿਕ, ਸ਼ਾਰਪ, ਹਰ ਸਾਈਜ਼ ਤੇ ਹਰ ਬ੍ਰਾਂਡ ਦਾ ਟੀਵੀ ਵਿਦ ਲੋਐਸਟ ਪ੍ਰਾਈਸਿਸ ਇਨ ਦਾ ਟਾਊਨ, ਸਿਰਫ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਤੇ। ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ, 801 Bowie Drive West, Brampton, ya call karo 905-450-2828, 905-450-2828.
Good morning everyone, you're listening to WTUR 770 AM, your trusted source for news and information. Here comes your host Ramanjeet Sidhu with the current affairs.
The current affairs de vich main ha Ramanjeet Singh Sidhu, thoda mod swagat hai ji, te main maafi chahunda ki ਸਿਗਨਲ ਦੇ ਵਿੱਚ ਕਿਤੇ ਇਸ਼ੂ ਆਉਣ ਕਰਕੇ ਆਵਾਜ਼ ਕਾਫੀ ਖਰਾਬ ਗਈ ਹੈ, ਤੇ ਆਈ ਹੋਪ ਕਿ ਹੁਣ ਠੀਕ ਚਲਦੀ ਹੋਏਗੀ।
ਜੀ ਬਿਲਕੁਲ, ਅਬ ਬਿਲਕੁਲ ਫਸਟ ਕਲਾਸ ਆ ਰਹੀ ਹੈ।
ਪਰਫੈਕਟ ਜੀ। ਤੇ ਸਰਵ ਜੀ, ਕੋਈ ਕਾਲ ਸੀ ਤੁਹਾਡੇ ਕੋਲ? ਹੈਲੋ ਮੈਨੂੰ ਇਹ ਭੁਲੇਖਾ ਕਿ ਸ਼ਾਇਦ ਇੱਕ ਫੋਨ ਕਾਲ ਸਾਡੇ ਨਾਲ ਲਿੰਕ ਕਰਨ ਲੱਗੇ ਨੇ ਸਰਵਜ ਜੀ, ਤੇ ਫੋਨ ਕਾਲ ਦੀ ਹੀ ਮੈਂ ਵੇਟ ਕਰ ਰਿਹਾ, ਜੇਕਰ ਉਹ ਲਿੰਕ ਹੋ ਜਾਂਦੀ ਹੈ ਤਾਂ ਠੀਕ ਹੈ।
ਓਕੇ,
ਹੈਲੋ
ਰਮਨ ਜੀ, ਤੁਸੀਂ ਮੈਨੂੰ ਸੁਣ ਪਾ ਰਹੇ ਹੋ?
ਬਿਲਕੁਲ ਕਲੀਅਰ ਨਹੀਂ ਸੁਣ ਰਿਹਾ ਜੀ ਮੈਂ ਤੁਹਾਨੂੰ। ਹਾਂਜੀ,
ਬੜੀ ਮਿਹਰਬਾਨੀ ਹੈ। ਪਹਿਲਾਂ ਤੇ ਮੈਂ ਤੁਹਾਡੀ ਤਾਰੀਫ ਕਰਾਂਗਾ ਕਿ ਜੋ ਜੀ ਤੁਸੀਂ ਗੱਲ ਕਰਦੇ ਹੋ ਮੈਂ ਘੱਟ ਹੀ ਸੁਣਦਾ ਵਾ, ਔਰ ਨਿਰਪੱਖ, ਬੜੀ ਚੋਟ ਵਾਲੀ ਔਰ ਆਮ ਬੰਦੇ ਵਾਲੀ ਗੱਲ
ਜੀ।
ਤੁਹਾਨੂੰ ਪਹਿਲੇ ਤੇ ਬਹੁਤ ਵੱਡਾ ਮੇਰੇ ਵੱਲੋਂ ਕੰਪਲੀਮੈਂਟ ਜੀ,
ਸ਼ੁਕਰੀਆ।
ਇਸ ਗੱਲ ਨੂੰ ਕੰਟੀਨਿਊ ਕਰਿਆ ਗਿਆ, ਤੁਸੀਂ ਗੱਲ ਕਰਦੇ ਹੋ ਜੋ, ਤੇ ਮੈਂ ਥੋੜਾ ਜਿਹਾ ਇਤਨਾ ਤੁਹਾਡੀ ਸੋਚਾਂ ਤੇ ਇੱਕ ਸ਼ੇਅਰ ਕਰਨਾ ਚਾਹੁੰਦਾ ਵਾ
ਜੀ। ਹਜ਼ੂਰ ਜ਼ਰੂਰ,
ਤੁਹਾਨੂੰ ਮੇਰੀ ਆਵਾਜ਼ ਆ ਰਹੀ ਜੀ?
ਜੀ ਬਿਲਕੁਲ, ਤੁਸੀਂ ਆਪਣੀ ਗੱਲ ਰੱਖੋ
ਲਾਊਡ ਐਂਡ ਕਲੀਅਰ ਜੀ।
ਆਪਣਾ ਸ਼ੇਵਾ ਹੈ ਜਲਾਤੇ ਹੈ ਅੰਧੇਰੋ ਮੇ ਚਿਰਾਗ, ਆਪਣਾ ਸ਼ੇਵਾ ਹੈ ਜਲਾਤੇ ਹੈ ਅੰਧੇਰੋ ਮੇ ਚਿਰਾਗ, ਉਨਕੀ ਸਾਜ਼ਿਸ਼ ਹੈ ਜ਼ਮਾਨੇ ਮੇ ਜੂਹੀ ਰਾਤ ਹੈ। ਕੰਮ ਹੈ ਜੀ, ਮੈਨੂੰ ਏਦਾਂ ਲੱਗਦਾ ਕਿ ਤੁਸੀਂ ਇੱਕ ਦੀਵਾ ਹੀ ਜਲਾਉਂਦੇ।
ਬੜੀ ਮਿਹਰਬਾਨੀ ਭਾਜੀ,
ਰਮਨਜੀਤ ਜੀ, ਮੈਨੂੰ ਆਪਕੀ ਆਵਾਜ਼ ਨਹੀਂ ਆ ਰਹੀ। ਰਮਨਜੀਤ ਜੀ,
ਮੈਂ ਤੁਹਾਡੀ ਗੱਲ ਹੀ ਸੁਣ ਰਿਹਾ ਸੀਗਾ ਨਵੀਦ ਸਾਹਿਬ, ਮੈਂ ਤੁਹਾਡੀ ਗੱਲ ਹੀ ਸੁਣ ਰਿਹਾ ਸੀਗਾ, ਇਸ ਕਰਕੇ ਮੈਂ ਰਿਪਲਾਈ ਨਹੀਂ ਕੀਤਾ। ਮੈਂ ਕਿਹਾ ਬਹੁਤ ਸ਼ੁਕਰੀਆ, ਬਹੁਤ ਮਿਹਰਬਾਨੀ, ਤੁਸੀਂ ਕਾਫੀ ਮੇਰੇ ਕੱਦ ਨਾਲੋਂ ਵੱਡੀ ਗੱਲ ਕਰੀ ਜਾ ਰਹੇ ਸੀਗੇ, ਇਸ ਕਰਕੇ ਮੈਂ ਕੁਛ ਬੋਲ ਨਹੀਂ ਪਾਇਆ ਜੀ। ਹਾਂਜੀ,
ਨਹੀਂ ਸਰ, ਤੁਸੀਂ ਆਪ ਬੜੀ ਪਿਆਰੀ ਗੱਲ ਕਰਦੇ ਹੋ। ਬਾਈ ਦਾ ਵੇ, ਉਜਾਗਰ ਕਰਨਾ ਚਾਹੁੰਦਾ ਜੀ, ਹਮੇਸ਼ਾ ਹਰ ਦੌਰ ਚ ਰਿਹਾ ਤੇ ਰੱਬ ਨੇ ਤੁਹਾਡੀ ਜ਼ਿੰਮੇਦਾਰੀ ਲਾਈ ਹੈ, ਤੁਸੀਂ ਬੜੇ ਬਖੂਬੀ ਨਿਭਾ ਰਹੇ ਹੋ, ਤੇ ਇਹ ਜੁਰਤ ਇੱਕ ਨਿਰਪੱਖ ਸੋਚ ਵਾਲੇ ਬੰਦੇ ਜੀ ਹੁੰਦੀ ਹੈ ਜੀ, ਵਰਨਾ ਨਹੀਂ ਹੁੰਦੀ। ਜਿਹਨੂੰ ਆਪਣੀ ਮਤਲਬ ਦਾ ਹੋਏ ਨਾ ਜੀ, ਉਹ ਗੱਲ ਨਹੀਂ ਕਰਦਾ।
ਨਹੀਂ, ਬਹੁਤ ਮਿਹਰਬਾਨੀ ਭਾਜੀ, ਸ਼ੁਕਰੀਆ ਜੀ, ਥੈਂਕ ਯੂ ਵੈਰੀ ਮਚ ਫਾਰ ਯੋਰ ਕਾਲ।
ਯੇ ਜੋ ਆਲਮ ਬੇਦਾਰੀ ਮੇ ਖੁਲ ਜਾਤੇ ਹੈ, ਯੇ ਜੋ ਆਲਮ ਬੇਦਾਰੀ ਮੇ ਖਿਲ ਜਾਤੇ ਹੈ, گمشدہ لوگ ہمیں خواب میں مل جاتے ہیں.
کمال, بہت بڑھیا, بہت بڑھیا جی. نبیل صاحب بہت مہربانی جی فار یور کال, تھینک یو ویری مچ, تھینک یو. خدا حافظ جی, خدا حافظ. بہت مہربانی نوید صاحب تھوڑی کال لئی جی, تے کچھ گلاں میرے اپنے قد نالوں وڈیاں سی, اس کرکے انہاں تے کمنٹ کرنا تھوڑا مشکل ہو جاندا ہے. تے میں کینیڈین حالات دے اوتے آ کے گل کردا, کہندے اف یو ڈونٹ گیٹ اے سنیک سم ٹائمز یو مے گیٹ ہنگری اور یور سٹمک مے ہرٹ, سو اٹس گڈ دیٹ یو گیٹ اے سنیک. پانچ سال دا ایک بچہ ڈینا رنٹن, انہیں یہ کوٹ کر دیا, سی بی سی سٹوری لکھ لیا. تے گل ادھر سرج کے کہانی نو لے کے جایا جا رہا ہے کہ چھوٹے بچوں دے کول کھانا نہیں پہنچ رہا, تے کینیڈا دے جو حالات او دے وچ کہندے کہ ہر چوتھا بچہ او دے کول صحیح خوراک نہیں پہنچ رہی. پر جے ہر چوتھے بچے کول نہیں پہنچ رہی تے اسی کڈے وڈے ملک دی گل بات کر رہے ہیں. ایک تے اے سوال آ جاندا ہے, دوجی آ جاندی ہے کہ سکولاں دے وچ پروگرام کی ہونا چاہیے, کہ نیشنل لیول تے پروگرام ہوگا یا دان دکشنا ڈونیشنا دے نال چلنا چاہیے. ڈونیشن بڑی اچھی چیز ہے, پر ڈونیشن دے واسطے یہ بھی ہے کہ جے میرا دل کیتا تے میں کیرلا چلا گیا, نہ جی کیتا تے میں نہ گیا. ہن میرے ورگے نو کوئی اپائے دس دے, کوئی پنڈت, کوئی براہمن, کوئی ہور کوئی دسن والا, پوچھن والا پوچھن دینے ہے کہ بھائی رمن تو جا کے پن کا کام کریا, تو اینو روٹی کھوا دے. جے میں نو کوئی کہہ دے گاؤ نو کھوا دے, میں بچے نو نہیں کھوانی. جے بچے نو کہتا تو میں گاؤ نو نہیں کھوانی. کسی نے کہنا کتے نو پا کے, کسی نے کہنا چڑیا نو پا کے, کسی نے کہنا جی درخت کی جڑ چ تیل پا کے اتنے تو آ چڑھا دے. جی مینو تو پتا نہیں ہوں کون کہہو جہ اپائے دسدا, میں تو وہ کروں گا. میرے تو اپا یا میں کسی کی سیوا بھی کرنی ہے, وہ میرے اپنے سوارتھ اپنی سیلفشنس کے کرنی ہے. وہ نیشنل پروگرام کے کنے بچے بھوکے جا رہے ہیں مینو کوئی مطلب نہیں. جی کسی نے کہہ دیتا کہ بھوکے بچے نو روٹی کھوانی ہے, تو کڑی نو کھوانی ہے کہ منڈے نو کھوانی ہے, وہ حساب نال ہی میں فیصلے کروں گا کہ مینو کتنے فائدہ کی نقصان ہے. ساری سوچ کچھ اس طرح کی ہوں. ہوں اتنے اسی دیکھ رہے ہیں کہ کینیڈا دے وچ کوئی وڈے پدھر دے اتنے پروگرام نہیں ہے گا, تے اس بچے نو جنہاں دی اسی گل کر رہے ہیں سکول دے پروگرام دی, میں سکول دا نام ہی لواں, تے او دس رہے ہیں کہ کینیڈا دے وچ ٹورنٹو دے وچ جڑا یہ سکول چلتا ہے, انہوں دو تین تھان تو کنٹریبیوشن آتی ہے. ایک تو ٹورنٹو کیتھولک ڈسٹرکٹ بورڈ دی چیریٹی لگی ہے دا اینجل فاؤنڈیشن والوں, ایک گرانٹ آ جاندی ہے پریزیڈنٹس چوائس چلڈرنز چیریٹی جڑا اپنی چین چلدی ہے سٹورز دی. اینجل فاؤنڈیشن کہندے سانوں دا 4-43 lakh dollars مل جاندہ ٹورنٹو پبلک ہیلتھ تو, 21 lakh مل جاندہ اونٹیریو منسٹری آف چلڈرن تو, کمیونٹی اینڈ سوشل سروسز دے وچ 27 lakh dollars مل جاندہ. ادھر کئی طرح دے فنڈ ریزنگ کر کے انہاں کولے پیسہ آ رہا ہے. ہجے تک بھی دیش بھر دے وچ ایک پلان ہے, کہندے بھوکے بچیاں نو روٹی دے کے بھیجا جائے, پر بچے بھوکے سکولاں چ پہنچ کیوں رہے نے؟ کنی ک وڈی دیش دے وچ آبادی ہے, کیوں بھوکی رہ جاندی ہے؟ اور بھوکے رہن والے واسطے اسی اگے بھی ڈسکس کیتا بیری شہر دا پروگرام, کہ اوہدے وچ یہ ہے کہ جے تسی نکمیاں نو فیڈ کرو گے اتھے بھی گل جاندی ہے, تے بھوکا کیویں کوالیفائڈ بھوکا ہو سکدا؟ ہو از اے جینوئن بھوکا, ہو از اے جینوئن ہنگری پرسن, who is not vela, who is not from vela parents, who is not like I don't want to work but I want very good home food, ایڈن دی گلاں باتاں کردے ہیں. کہانی کتھے پئی ہے؟ کینیڈا کتھے کھڑا ہے؟ تے ناروے ہور سکولاں چ, میرے سویڈن دے ایک ساتھی نے کدے آن والے سمے دے وچ انہاں نال وی گل بات ہوئے گی, سویڈن دے سکولاں دے وچ کی پربندھ نے, اتھے کھان نوں مل جاندا ہے. دنیا بھر دے وچوں ایسٹرن یورپ تے یورپین کنٹریز کہندے نے, ایون کنٹریاں دے وچ ਵੱਡੀ ਯੂਨੀਵਰਸਿਟੀ ਲੈਵਲ ਦੀ ਵੀ ਐਜੂਕੇਸ਼ਨ ਫਰੀ ਹੈ. ਪਿਛਲੇ ਦੇ ਹਫ਼ਤੇ ਜਗਮੀਤ ਸਿੰਘ ਹੋਰਾਂ ਨੇ ਵੀ ਇਹ ਪਾਈ ਸੀ ਪੋਸਟ ਆਪਣੇ ਸੋਸ਼ਲ ਮੀਡੀਆ ਦੇ ਉੱਤੇ, ਵੀ ਕੈਨੇਡਾ ਦੇ ਵਿੱਚ ਤਾਂ 7,000 ਦੇ ਨੇੜੇ ਤੇੜੇ ਫੀਸ ਲੈ ਜਾਂਦੇ ਆ, ਉਹ ਕਿੱਥੇ ਗਿਆ? ਐਕਚੁਅਲੀ ਹੋ ਕੀ ਰਿਹਾ? ਇਸ ਦੀ ਗਰਾਊਂਡ ਰਿਐਲਿਟੀ ਕੀ ਹੈ ਔਰ ਕਿਵੇਂ ਇਹ ਪ੍ਰੋਗਰਾਮ ਚੱਲਣੇ ਚਾਹੀਦੇ ਆ, ਔਰ ਇਹ ਕਿੰਨਾ ਸੀਰੀਅਸ ਮਾਮਲਾ ਹੈਗਾ? ਸਟੈਟਿਸਟਿਕਸ ਕੈਨੇਡਾ ਨੂੰ ਕੋਟ ਕਰਕੇ ਇਹੀ ਗੱਲ ਦੱਸੀ ਗਈ ਸੀ ਕਿ ਫੂਡ ਇਨਸਿਕਿਉਰਿਟੀ ਦਾ ਸਾਹਮਣਾ ਕਰ ਰਹੇ ਨੇ, ਤੇ 33% ਲੋਕ ਹੈ ਜਿਹੜੇ ਫੂਡ ਬੈਂਕ ਨੂੰ ਯੂਜ਼ ਕਰਨ ਵਾਲੇ, ਉਹਨਾਂ ਵਿੱਚ ਸਕੂਲ ਗੋਇੰਗ ਕਿਡਸ ਨੇ. ਤੇ ਅਗਲੀ ਗੱਲ ਇਹ ਵੀ ਹੈ ਕਿ ਹਰੇਕ ਬੰਦਾ ਜਿਹੜਾ ਫੂਡ ਬੈਂਕ ਤੇ ਜਾ ਰਿਹਾ, ਇਹ ਵੀ ਨਾਲ ਦੱਸੋ ਕਿ ਉਹ ਹਰੇਕ ਬੰਦਾ ਭੁੱਖਾ ਨੰਗਾ ਭਿੱਖ ਮੰਗਾ ਨਹੀਂ ਹੈ. ਸਮ ਪੀਪਲ ਆਰ ਰੀਅਲੀ ਵਰਕਿੰਗ 8 hours, ਪਰ ਉਹ ਤਾਂ ਵੀ ਫੂਡ ਬੈਂਕ ਦੀਆਂ ਲਾਈਨਾਂ ਚ ਜਾ ਕੇ ਖੜਨ ਲਈ ਮਜਬੂਰ ਨੇ. ਉਹ ਕੀ ਫਾਰਮੂਲਾ ਹੈ? ਜੇ ਕੰਮ ਕਰਕੇ ਵੀ ਭੀਖ ਮੰਗਣੀ ਪੈ ਜਾਵੇ ਤੇ ਫਿਰ ਕੀ ਕੀਤਾ ਜਾਵੇ? ਹੁਣ ਇਨਫਲੇਸ਼ਨ ਦੀ ਗੱਲ ਹੈ,
ਫੂਡ ਪ੍ਰਾਈਸਿਸ ਦੀ ਗੱਲ ਹੈ, ਬੜੇ ਇਮਾਨਦਾਰੀ ਨਾਲ ਸਿਸਟਮ ਦੇ ਵਿੱਚ ਬਹਿਸ ਹੋ ਰਹੀ ਹੈ ਕਿ ਆਖਿਰ ਕੀਆ ਜਾਏ ਤੋਂ ਕਿਆ ਕੀਆ ਜਾਏ। ਕੈਥੋਲਿਕ ਬੋਰਡ ਵਾਲੇ ਵੀ ਦੇ ਰਹੇ ਹਾਂ, ਚਰਚ ਵੀ ਡੋਨੇਸ਼ਨ ਦੇ ਰਹੀ ਹੈ, ਅਸੀਂ ਉਹ ਸੰਸਥਾ ਨੂੰ ਵੀ ਡੋਨੇਸ਼ਨ ਦੇ ਰਹੇ ਹਾਂ, ਅਸੀਂ ਉਹਨੂੰ ਵੀ ਦੇ ਰਹੇ ਹਾਂ, ਆਖਿਰ ਪੈਸਾ ਕਿੱਥੋਂ ਲਿਆਇਆ ਜਾਵੇ? ਕਹਿੰਦੇ ਇੱਕ ਤਾਂ ਆਪਣੀ ਨੈਸ਼ਨਲ ਪਾਲਿਸੀ ਬਣਾ ਲੈਂਦੇ ਹਾਂ, ਠੀਕ ਹੈ ਜੀ, ਕਿ ਪੂਰੇ ਦੇਸ਼ ਦੇ ਵਿੱਚ ਗ੍ਰਾਂਟ ਸਿਸਟਮ ਸਾਡਾ ਇੱਕ ਲੱਗਣਾ ਚਾਹੀਦਾ ਕਿ ਬਈ ਇਹ ਪੈਸਾ ਕਿਵੇਂ ਡਿਸਟ੍ਰੀਬਿਊਟ ਹੋਵੇ ਤੇ ਬੱਚਿਆਂ ਨੂੰ, ਸਕੂਲ ਜਾਣ ਵਾਲੇ ਬੱਚਿਆਂ ਨੂੰ ਘੱਟੋ ਘੱਟ ਭੁੱਖ ਦਾ ਸਾਹਮਣਾ ਨਾ ਕਰਨਾ ਪਵੇ। ਬੜੀ ਚੰਗੀ ਗੱਲ ਹੈ। ਹੁਣ ਕੈਨੇਡਾ ਇੱਕ ਗ੍ਰਾਂਟ ਬਣਾ ਲੂਗੀ ਤੇ ਉਹਦੇ ਤੇ ਮੋਟੀ ਜੀ ਗੱਲ ਕੀਤੀ, ਕਹਿੰਦੇ ਜੀ 1 billion, ਬਿਲੀਅਨ ਤੋਂ ਘੱਟ ਤੇ ਇਹਨਾਂ ਨੇ ਗੱਲ ਕਰਨੀ ਕੋਈ ਨੀ ਹੁੰਦੀ, $1 billion ਲੱਗ ਜੂਗਾ। ਮੈਂ ਕਿਹਾ ਵੀ ਬਿਲਕੁਲ ਭਾਈ, ਪ੍ਰਾਈਮ ਮਿਨਿਸਟਰ ਸਾਹਿਬ ਮੇਰੇ ਨਾਲ ਬੈਠ ਕੇ ਗੱਲਬਾਤ ਕਰੋ ਵੀਰੇ, 1 billion ਬੰਨ ਨਾਲ ਨੀ ਗੱਲ ਬਣਨੀ। ਮੈਂ ਕਿਹਾ ਬੰਨ ਨਾਲ ਤਾਂ ਬਣ ਜੂਗੀ, ਬੰਨ ਨਾਲ ਨੀ ਬਣਨੀ, ਬੰਨ ਤਾਂ ਖਾਣਾ ਪਊਗਾ। ਬੰਨ BUN ਵਾਲਾ ਕਰੀਏ ਕਿ ONE ਵਾਲਾ ਕਰੀਏ ਕਿ ਪ੍ਰੋਨੰਸੀਏਸ਼ਨ ਦੀ ਪ੍ਰੋਬਲਮ ਹੈ। ਵਟ ਆਈ ਐਮ ਟਾਕਿੰਗ ਅਬਾਊਟ ਇਜ਼ ਪਾਗਲਪਣ, ਪਰ ਇਹਦੇ ਚ ਇੱਕ ਅਸਲੀਅਤ ਪਈ ਹੈ। $1 billion ਨਾਲ ਵੀ ਕੁਛ ਨੀ ਬਣਨਾ ਜੇ ਫੂਡ ਪ੍ਰਾਈਸਿਸ ਦੀ ਕੰਟਰੋਲ ਲਈ। ਉਹ ਜਿਹੜਾ ਬੰਦਾ $2 ਦੀ ਬ੍ਰੈਡ ਨੂੰ $8 ਦੀ ਵੇਚੀ ਜਾਂਦਾ, ਉਹ $6 ਵਿੱਚੋਂ ਉਹਨੂੰ ਕੋਈ ਪੁੱਛਣ ਵਾਲਾ ਹੀ ਨੀ ਵੀ ਉਹਦੇ ਕਿਵੇਂ ਲੈ ਲਏ, ਕਿਉਂ ਚਾਰਜ ਕਰ ਰਿਹਾ, ਕਾਰਨ ਕੀ ਹੈ, ਔਰ ਮਾਰਕੀਟ ਨੂੰ ਕੰਟਰੋਲ ਕੀਤਾ, ਡਿਮਾਂਡ ਐਂਡ ਸਪਲਾਈ ਨੂੰ ਕਿਤੇ ਕੰਟਰੋਲ ਕੀਤਾ ਹੋਇਆ, ਕਿਤੇ ਇਹਨਾਂ ਚੀਜ਼ਾਂ ਨੂੰ ਮੈਨੀਪੁਲੇਟ ਤਾਂ ਨਹੀਂ ਕੀਤਾ ਜਾ ਰਿਹਾ? ਔਰ ਜਸਟ ਡਿਮਾਂਡ ਐਂਡ ਸਪਲਾਈ ਇਜ਼ ਅ ਨੈਚੁਰਲ ਫੀਨੋਮੀਨਾ, ਉਹ ਤਾਂ ਨੈਚੁਰਲ ਫੀਨੋਮੀਨਾ ਹੈ ਨਹੀਂ ਮੇਰੇ ਭਰਾ। ਆਪਾਂ ਵੀ ਜਾਣਦੇ ਹਾਂ, ਪੁਰਾਣੀਆਂ ਬਲੈਕ ਐਂਡ ਵਾਈਟ ਫਿਲਮਾਂ ਤੁਸੀਂ ਜਾਣਦੇ ਆ ਕਿ ਪਹਿਲਾਂ ਹੋਰਡਿੰਗ ਕਰ ਲਓ, ਫਿਰ ਚੀਜ਼ ਨੂੰ ਮਹਿੰਗੇ ਭਾਅ ਚ ਵੇਚ ਦਿਓ, ਠੀਕ ਆ। ਅਗਲੇ ਸਾਲ ਜਿਵੇਂ ਪਿਆਜ਼ ਮਹਿੰਗੇ ਕਰਨੇ ਆ, ਠੀਕ ਹੈ ਨਾ, ਉਹ ਤੋਂ ਅਗਲੇ ਸਾਲ ਕਰਨੇ, ਸਾਨੂੰ ਇੱਕ ਫਾਰਮੂਲਾ ਤਿਆਰ ਕਰਨਾ ਪੈਂਦਾ ਹੈ ਉਹਦੇ ਵਾਸਤੇ ਕੀ ਹੈ। ਹੁਣ ਤੁਸੀਂ ਅੱਜ $1 billion ਦਾ ਪ੍ਰੋਗਰਾਮ ਵੀ ਕਰ ਲਓਗੇ, ਪਰ ਜਿਹੜਾ ਦੁੱਧ $8-$10 ਦਾ ਵੇਚੀ ਜਾਂਦਾ ਹੈ, ਔਰ ਉਹ ਕੀ ਜਾਇਜ਼ ਪ੍ਰਾਈਸ ਲੈ ਰਿਹਾ, ਨਾਜਾਇਜ਼ ਲੈ ਰਿਹਾ, ਅਸੀਂ ਉਹਦੇ ਤੇ ਕੁਐਸਚਨ ਨਹੀਂ ਕਰ ਸਕਦੇ। ਮੈਂ ਇੱਥੇ ਬਿਲਕੁਲ ਐਗਰੀ ਕਰਦਾ, ਮੈਨੇ ਵੀ ਉਸ ਤਰਫ਼ ਨਹੀਂ ਜਾਣਾ। ਆਪਕੋ ਲਗੇਗਾ ਕਿ ਹਾਂ ਹਾਂ ਕਰ ਲੇ, ਯੇ NDP ਟਾਈਪ ਜਰਨਲਿਸਟ ਹੋਗਾ, ਜੇ ਲਿਬਰਲ ਟਾਈਪ ਹੋਗਾ, ਵੋ ਕੰਜ਼ਰਵੇਟਿਵ ਟਾਈਪ ਹੈ। ਮੈਂ ਤਿੰਨੋ ਟਾਈਪ ਕਾ ਜਰਨਲਿਸਟ ਨਹੀਂ ਬਣਨਾ ਚਾਹਤਾ ਜਨਾਬ। ਮੈਂ ਯੇ ਪੁੱਛਣਾ ਚਾਹਤਾ ਹੂੰ ਕਿ ਥੋੜੀ ਸੀ ਖੇਤੀ ਹਮ ਹੀ ਨਾ ਕਰ ਲੇ। ਤੁਸੀਂ ਪੇਰੈਂਟਸ ਨੂੰ ਹੀ ਪੁੱਛ ਲਓ ਯਾਰ, ਕਿੰਨਾ ਕੁ ਤੁਹਾਡੇ ਹਲ ਵਾਹੁਣ ਦਾ ਖਰਚਾ ਆਉਂਦਾ? ਤੁਸੀਂ ਲੈ ਲਓ 10,000 acres ਜ਼ਮੀਨ ਤੁਹਾਡੇ ਕੋਲ ਆਪ ਹੀ ਪਈ ਹੈ, ਕਿੰਨੀ ਕੈਨੇਡਾ ਦੀਆਂ ਆਪਣੀਆਂ ਜ਼ਮੀਨਾਂ ਪਈਆਂ ਨੇ ਜਿਹੜੀਆਂ ਸਰਕਾਰ ਹੇਠ ਆਇਆ, ਅਸੀਂ ਵਾਹ ਲੈਂਦੇ ਹਾਂ, ਕਰ ਲੈਂਦੇ ਹਾਂ ਕਣਕ ਪੈਦਾ, ਅਸੀਂ ਪਾਲ ਲੈਂਦੇ ਹਾਂ ਭੇਡਾਂ, ਪਾਲ ਲੈਂਦੇ ਹਾਂ ਗਾਈਆਂ, ਦੁੱਧ ਵੀ ਬਣਾ ਲਾਂਗੇ, ਤੁਸੀਂ ਸਾਨੂੰ ਫਾਰਮ ਅਲੋਟ ਕਰ ਦਿਓ ਤੇ ਇਹ ਕਹਿ ਦਿਓ ਵੀ ਬੱਚਿਆਂ ਵਾਸਤੇ ਲੱਗਣਗੀਆਂ ਕਿੱਲਾਂ। ਤੇ ਕਿੰਨੇ ਕੁ ਲੋਕ ਜਾ ਕੇ ਵਲੰਟੀਅਰ ਕਰਨਾ ਚਾਹੁੰਦੇ ਆ? ਜਿੰਨੇ ਲੋਕ ਇੱਥੇ ਡੋਨੇਸ਼ਨਾਂ ਕਰ ਰਹੇ ਨੇ, ਇੰਨੇ ਕੁ ਲੋਕ ਤਾਂ ਜਾ ਕੇ ਵਾਹ ਦੇਣਗੇ। ਕਣਕ ਕੱਢਣ ਨੂੰ ਕੀ ਟਾਈਮ ਲੱਗਦਾ? ਇੱਥੇ ਕਿਹੜਾ ਦਾਤੀਆਂ ਲੈ ਕੇ ਆਉਣਾ? ਅਸੀਂ ਇੱਕ ਦਿਨ ਅਸੀਂ ਕੰਬਾਈਨ ਕਿਰਾਏ ਤੇ ਕਰ ਲਾਂਗੇ, ਮਸ਼ੀਨਾਂ ਖੜੀਆਂ ਨੇ, ਸਾਰਾ ਕੁਛ ਕਰ ਸਕਦੇ ਹਾਂ ਅਸੀਂ। ਪਰ ਚੱਕਰ ਇਹ ਹੈ ਕਿ ਜਦੋਂ ਤੁਸੀਂ ਇਹ ਕਰਨ ਲੱਗ ਗਏ, ਇਹ ਇੰਨੀ ਸੌਖੀ ਚੀਜ਼ ਹੈ, ਇਹ ਤੋਂ ਬਾਅਦ ਜੀਵਨ ਸੌਖਾ ਹੋ ਸਕਦਾ। ਪਰ ਇੱਕ ਵੱਡੀ ਫੂਡ ਚੇਨ ਦੇ ਵਿੱਚ ਜਿਹੜੇ ਮੈਨੀਪੁਲੇਟਰ ਨੇ, ਜਿਹੜੇ ਕਿਤੇ ਆ ਕੇ ਚੋਰੀ ਦੇ ਮਾਲ ਵਿੱਚੋਂ ਕੁਝ ਦਾਨ ਦਕਸ਼ਣਾ ਵੀ ਦੇ ਜਾਂਦੇ ਆ ਕਿ ਹਾਂ ਤੇ ਇੱਕ ਦਾਨ ਦਿੱਤਾ ਰਹੇ, ਡੋਨੇਸ਼ਨ ਦਿੱਤਾ ਰਹੇ, ਤੋਂ ਲੋਕਾਂ ਚ ਇਮੇਜ ਬਣੀ ਰਹਿੰਦੀ ਹੈ, ਸੋਸ਼ਲ ਰਿਸਪੋਂਸੀਬਿਲਿਟੀ ਵਾਲਾ ਖਾਨਾ ਵੀ ਟਿੱਕ ਹੋ ਜਾਂਦਾ। ਜੇ ਤਾਂ ਉਹ ਵਾਲੀ ਕ੍ਰਾਈਸਿਸ ਹੈ, ਫਿਰ ਇਹ ਮਾਮਲਾ ਸੋਲਵ ਨਹੀਂ ਹੋ ਸਕਦਾ। ਫੂਡ ਕ੍ਰਾਈਸਿਸ ਨੂੰ ਲੈ ਕੇ ਤੁਸੀਂ 10 ਦੀਆਂ ਏਜੰਸੀਆਂ ਬਣਾ ਰੱਖੀਆਂ, ਕੋਈ ਦੇਸ਼ ਭਰ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਆਰਡੀਨੇਸ਼ਨ ਸਾਨੂੰ ਦਿਖਾਈ ਨਹੀਂ ਦੇ ਰਿਹਾ ਕਿ ਤੁਸੀਂ ਇੱਕ ਟੀਮ ਵਰਕ ਬਣਾ ਕੇ ਕਿਤੇ ਕੰਮ ਕਰਨਾ, ਤੇ ਜੁਰਮਾਨੇ ਵੀ ਭਰਨੇ। ਬਿਲਕੁਲ ਜੀ ਹਾਂ, ਤੇ 7 ਕੰਮ ਕਰਕੇ ਵੀ, ਹਾਂ ਕਹਿੰਦੇ 7 ਕੰਮ ਕਰਕੇ ਵੀ ਬੰਦੇ ਭੁੱਖੇ ਮਰਦੇ ਆ ਜੀ। ਮਤਲਬ ਅਸੀਂ ਇਹ ਸਿਸਟਮ ਦੇ ਵਿੱਚ ਇਹੀ ਕੁਐਸਚਨ ਕਰ ਰਹੇ ਹਾਂ ਕਿ ਬੱਚੇ ਸਕੂਲ ਕੈਨੇਡਾ ਦੇ ਵੀ ਭੁੱਖੇ ਜਾ ਸਕਦੇ ਆ? ਇੰਡੀਆ ਦੇ ਵਿੱਚ ਮੈਂ ਜਾ ਕੇ ਲੋਕਾਂ ਨੂੰ ਕੀ ਕਹੂੰਗਾ ਵੀ ਆਬਾਦੀ ਘੱਟ ਕਰ ਲਓ? 90-91 ਦੇ ਵਿੱਚ 65 crore ਆਬਾਦੀ ਹੁੰਦੀ ਸੀ ਭਾਰਤ, ਉਦੋਂ ਵੀ ਗਰੀਬ ਸੀ। ਤੇ ਅੱਜ ਭਾਰਤ ਨੂੰ ਕੋਈ ਕਹਿ ਦੇਵੇ ਨਾ, ਸੁਪਨੇ ਵਿੱਚ ਵੀ ਜਾ ਕੇ ਕਹਿ ਦੇ ਕਿ ਮੰਨ ਲਓ, ਇਮੈਜਿਨ, ਮੰਨ ਲਓ ਮੂਲਧਨ 100, ਦ ਵੈਲਿਊ ਆਫ ਐਕਸ ਇਜ ਦਿਸ, ਕਿ ਅੱਜ ਇੰਡੀਆ ਦੀ ਆਬਾਦੀ 4 crore ਹੋ ਜੇ। ਅੱਜ ਕੋਈ ਜਾ ਕੇ ਕਵੇ ਪਾਕਿਸਤਾਨ ਦੀ ਆਬਾਦੀ 4 crore ਹੋ ਜੇ, ਉਹ ਉਸੇ ਕਰਪਸ਼ਨ ਦੇ ਵਿੱਚ ਹੀ ਬੰਦੇ ਕਹਿਣਗੇ ਅਸੀਂ 6-6 ਗੁਣਾ ਅਮੀਰ ਹੋ ਜਾਵਾਂਗੇ? ਤੁਸੀਂ ਪੁੱਛ ਲਓ, ਇਹੀ ਸਵਾਲ ਕਰੋ, ਅੱਜ ਹੀ ਇਹ ਕਰੋ। ਇੰਡੀਆ ਦੀ ਪਾਪੂਲੇਸ਼ਨ ਹੈਗੀ ਆ 1 crore, ਜੇ 1 billion ਨੂੰ ਛੱਡ ਵੀ ਦੋ ਨਾ, ਫਿਰ ਵੀ ਕੈਨੇਡਾ 1 billion ਛੱਡ ਦੋ, 1/8 ਆਫ ਦਾ ਪਾਪੂਲੇਸ਼ਨ ਨੂੰ ਕੱਢ ਦੋ ਮਾਈਨਸ, ਉਸ ਮਹਾਨ ਕਰਪਟ ਦੇਸ਼ ਦੀ ਗੱਲ ਕਰੋ। ਮੈਂ ਪਹਿਲਾਂ ਮਹਾਨਤਾ ਦੀ ਗੱਲ ਸ਼ੁਰੂ ਕੀਤੀ ਸੀ ਕਿ ਇੰਡੀਆ ਦਾ 1 billion ਡਿਲੀਟ ਇਟ, ਟੇਕ ਜਸਟ 40 crore, 400 million, ਉਹਨੂੰ ਵੀ ਇਹ 10 times ਹੈ, ਉਹ ਵੀ 10 times ਹੈ ਕੈਨੇਡਾ ਦਾ। ਜੇ ਮੈਂ ਅੱਜ ਇੰਡੀਆ ਨੂੰ ਆ ਕੇ ਕਹਾਂ ਨਾ, ਉੱਥੇ ਖੜ ਕੇ ਵੀ, ਮੰਨ ਲਓ ਤੁਹਾਡਾ 1 billion ਬੰਦਾ ਤੁਹਾਡੇ ਦੇਸ਼ ਚ ਰਹਿੰਦਾ ਹੀ ਨਹੀਂ, ਤੁਹਾਡਾ ਜੀਵਨ ਕੀ ਹੋਊਗਾ? ਉਹ ਕਹਿਣਗੇ ਬੱਲੇ ਬੱਲੇ ਹੋ ਜਾਏਗੀ। ਇਸੇ ਭਾਰਤ ਦੇ ਵਿੱਚ ਇੰਨੀ ਕਰਪਸ਼ਨ, ਇੰਨੀ ਲੜਾਈ ਇੰਨੇ ਦੰਗੇ ਫਸਾਦ ਰੱਖੋ, ਮੈਂ ਕੋਈ ਚੀਜ਼ ਮਨਾ ਨਹੀਂ ਕਰ ਰਿਹਾ ਲੋਕਾਂ ਨੂੰ, ਮੈਂ ਕਿਸੇ ਨੂੰ ਨਹੀਂ ਕਹਿੰਦਾ ਕਰਪਸ਼ਨ ਨਾ ਕਰੋ, ਮੈਂ ਕਹਿੰਦਾ ਕਰੋ ਇਸ ਤੋਂ ਵੀ ਜ਼ਿਆਦਾ ਕਰੋ। ਕੀ ਤੁਹਾਡੇ ਕੋਲ ਕੁਛ ਪੈਸੇ ਬਚਣਗੇ? ਫਿਰ ਕੈਨੇਡਾ ਕਾ ਪੈਸਾ ਕਹਾਂ ਗਿਆ, ਮੈਂ ਬੱਚੋਂ ਕੀ ਭੂਖ ਕੇ ਉੱਪਰ ਟਾਈਮ ਵੇਸਟ ਨਹੀਂ ਕਰਨਾ ਚਾਹਤਾ। ਮੈਂ ਇਹ ਜਾਣਨਾ ਚਾਹੁੰਦਾ ਹਾਂ ਕਿ ਭਾਰਤ ਨਾਲੋਂ 3 ਗੁਣਾ ਵੱਡਾ ਦੇਸ਼ ਔਰ ਕਿੰਨੇ 100 ਗੁਣਾ ਘੱਟ ਉਹਦੀ ਪਾਪੂਲੇਸ਼ਨ ਹੋਵੇ, ਔਰ ਤੁਸੀਂ ਆਇਲ ਪ੍ਰੋਡਿਊਸ ਕੀਤਾ ਹੈ, ਤੁਸੀਂ 51% ਵਰਲਡ ਦੀ ਜਿਹਨੂੰ ਲੈਂਟਿਲਸ ਕਹਿੰਦੇ ਹੋ 51% ਵੇਚ ਰਹੇ ਹੋ, ਡਰੁਮ ਵੀਟ ਅਸੀਂ 31% ਸਸਕੈਚੁਅਨ ਤੋਂ ਪੈਦਾ ਕਰਕੇ ਸੰਸਾਰ ਦੀ ਦੇ ਰਹੇ ਹਾਂ, ਔਰ ਬੱਚੇ ਸਕੂਲ ਮੇ ਭੂਖੇ ਜਾ ਰਹੇ ਹੈ, ਕੋਈ ਤੋਂ ਬਾਈ ਪੁੱਛ ਲੋ ਜਾ ਕੇ ਵੀ ਪੈਸਾ ਆਖਿਰ ਜਾ ਕਹਾਂ ਰਹਾ ਹੈ। ਸਿਰਫ ਸਵਾਲ ਬੱਚਾ ਭੁੱਖਾ ਨਹੀਂ ਜਾ ਰਿਹਾ, ਗੱਲ ਤਾਂ ਸਾਰੀ ਇਹ ਹੈ ਕਿ ਪੈਸਾ ਕਹਾਂ ਜਾ ਰਿਹਾ ਹੈ ਯਾਰ। ਪਾਕਿਸਤਾਨ ਦੀ ਆਬਾਦੀ ਲਾ ਲਓ ਤੁਸੀਂ ਯਾਰ, ਸ਼੍ਰੀਲੰਕਾ ਦੀ ਵੀ ਲਾ ਲਓ, ਮੈਂ ਅੰਨੇ ਬਾਈ ਕਹਿ ਦੇਣਾ, ਜੇ ਮੈਂ ਹੁਣੇ ਗੂਗਲ ਮਾਰ ਕੇ ਵੀ ਸ਼੍ਰੀਲੰਕਾ ਦੀ ਆਬਾਦੀ ਚੈੱਕ ਕਰ ਲਾਂ ਤੇ ਉਹ ਕੈਨੇਡਾ ਤੋਂ ਘੱਟ ਨਹੀਂ ਹੋਣੀ ਕਿਸੇ ਤਰ੍ਹਾਂ, ਵੱਧ ਦਾ ਤਾਂ ਕੋਈ ਗਰੰਟੀ ਹੋਣੀ ਹੈ। ਲੈਟ ਮੀ ਚੈੱਕ ਜਸਟ ਫੋਰ ਫਨ ਸੇਕ ਕਿ ਸਾਨੂੰ ਇਸ ਸਿਸਟਮ ਨੂੰ ਕੁਐਸਚਨ ਕਰਨਾ ਪੈਣਾ ਕਿ ਆਖਿਰ ਪੈਸਾ ਜਾ ਕਹਾਂ ਰਹਾ। ਲਓ ਜੀ ਮੈਂ ਸਾਹਮਣੇ ਕੀਤੀ ਹੈ, 2.25 ਕਰੋੜ ਪਾਪੂਲੇਸ਼ਨ ਹੈ ਸ਼੍ਰੀਲੰਕਾ ਦੀ। ਕੀ ਸ਼੍ਰੀਲੰਕਾ ਵਿੱਚ ਵੀ ਇੰਨੇ ਬੱਚੇ ਸਕੂਲਾਂ ਚ ਭੁੱਖੇ ਜਾਂਦੇ ਹੋਣਗੇ? ਕਦੇ ਇਮੈਜਿਨ ਕਰਕੇ ਦੇਖੀਏ, ਮਤਲਬ ਯਾਰ ਕਿੱਦਾਂ ਦੀ ਸਟੋਰੀ ਬਣਾਈ, ਕਿੰਨੀਆਂ ਸੰਸਥਾਵਾਂ ਨੂੰ ਇਹਦੇ ਵਿੱਚ ਕੋਟ ਕਰਤਾ ਔਰ ਕਿੰਨੀਆਂ ਚੈਰਿਟੀ ਕੋਟ ਕਰਤੇ ਔਰ ਕਿੰਨੇ ਬਿਲੀਅਨਸ ਡਾਲਰ ਲਾਤੇ ਤੁਸੀਂ, ਕਿੰਨੇ ਬਿਲੀਅਨ ਡਾਲਰ ਲਾਤੇ, ਤੇ ਮਤਲਬ ਇਹਦਾ ਹਿਸਾਬ ਆਖੇ ਰੱਖਿਆ ਤੇ ਰੱਖਿਆ ਕਿਵੇਂ ਜਾਵੇ? ਮਤਲਬ $1 ਬਿਲੀਅਨ ਚਾਹੀਦਾ ਤੁਹਾਨੂੰ ਕੈਨੇਡਾ ਦੇ ਵਿੱਚ, $1 ਬਿਲੀਅਨ ਨਾਲ ਤਾਂ ਅਸੀਂ ਪੂਰਾ ਮੁਲਕ ਰਜਾ ਦਈਏ ਇੰਨੇ ਪ੍ਰੋਗਰਾਮ ਦੇ ਵਿੱਚ। ਮਤਲਬ ਕਾਹੇ ਕੋਈ ਇਤਨਾ ਮਹਿੰਗਾ ਹੈ? ਯੂਕਰੇਨ ਦੀ ਵੀ ਹੈ, ਬਿਲਕੁਲ ਜੀ ਰਾਜਵਿੰਦਰ ਜੀ ਤੁਸੀਂ ਬਿਲਕੁਲ ਠੀਕ ਪੁਆਇੰਟ ਹੈ, ਯੂਕਰੇਨ ਦੇ ਵਿੱਚੋਂ ਕਿੰਨੀ ਅਨਾਜ ਵੀ ਜਾਂਦੇ ਆ। ਹੁਣ ਮਤਲਬ ਤੁਸੀਂ ਇਮੈਜਿਨ ਕਰਕੇ ਦੇਖੋ ਕਿ ਹੁਣ ਇਹਨੂੰ $1 ਬਿਲੀਅਨ ਤੱਕ ਹੁਣ ਤੱਕ ਯੂਕਰੇਨ ਨੇ ਚਲਾਤਾ ਲੜਾਈ ਦੇ ਵਿੱਚ, ਇਹ ਦੇਤਾ ਉੱਥੇ ਵੀ ਇਹਨੇ ਕਣਕ ਨੀ ਭੇਜੀ, ਕਿਤਾਬਾਂ ਨੀ ਭੇਜੀਆਂ, ਦਵਾਈਆਂ ਨੀ ਭੇਜੀਆਂ, ਉੱਥੇ ਬੰਬ ਪਿਸਤੌਲ ਲਈ ਜਾ ਰਹੇ ਨੇ। ਮਤਲਬ ਕਿ ਯੂ ਨੀਡ ਟੂ ਕਹਿੰਦੇ ਹੁੰਦੇ ਨਾ ਪੁੱਟ ਦਾ ਮਨੀ ਵੇਅਰ ਦਾ ਮਾਊਥ ਇਜ਼, ਬਾਈ ਉਹੀ ਜੀ ਕੋਈ ਗੱਲਬਾਤ ਕਰਨੀ ਪਏਗੀ। ਥਿੰਗਸ ਆਰ ਨੋਟ ਦੈਟ ਈਜ਼ੀ, ਐਂਡ ਜਿਸ ਤਰ੍ਹਾਂ ਇਹ ਸਿਚੁਏਸ਼ਨ ਪ੍ਰੈਜੈਂਟ ਕੀਤੀ ਜਾ ਰਹੀ ਹੈ, ਆਈ ਡੋਂਟ ਬਿਲੀਵ ਦਿਸ ਨੰਬਰ। ਮੈਨੂੰ ਇਹ ਜ਼ਰੂਰ ਸ਼ੱਕ ਪੈਂਦਾ ਕਿ ਇਹਨਾਂ ਦੀ ਜੇ ਸਹੀ ਮੈਥਮੈਟੀਕਲ ਕੈਲਕੂਲੇਸ਼ਨ ਕਰਕੇ ਦੇਖੀਏ ਕਿ ਇੰਨੇ ਬਿਲੀਅਨ ਡਾਲਰ ਲੱਗ ਜਾਣਗੇ ਬੱਚਿਆਂ ਨੂੰ। ਯਾਰ ਕਿੰਨੇ ਕੁ ਬੱਚੇ ਕੇਲੇ ਖਾ ਜਾਂਦੇ ਆ, ਇੱਕ ਕਲਾਸ ਚ 30 ਬੱਚੇ ਆ, 30 ਬੱਚੇ 2 ਦਰਜਨ ਕੇਲੇ ਚਾਹੀਦੇ ਆ, ਸਾਰੇ ਬੱਚੇ ਕੇਲੇ ਨਹੀਂ ਖਾਣਗੇ, ਇੱਕ ਕਲਾਸ ਦੇ ਵਿੱਚ ਬੱਚਿਆਂ ਨੂੰ ਸੇਬ ਵੀ ਰੋਜ਼ ਦਾ ਖਵਾਉਣਾ ਪੈ ਜਾਏ, ਯਾਰ ਛੋਟੇ ਛੋਟੇ ਬੱਚੇ ਕਿੰਨੇ ਸੇਬ ਖਾ ਜਾਂਦੇ, ਮਤਲਬ ਹੱਦ ਹੋ ਗਈ। 30 ਸੇਬ ਇੱਕ ਸਕੂਲ ਚ ਕਿੰਨੇ ਸੇਬ ਲੱਗ ਜਾਣਗੇ ਯਾਰ, ਔਰ ਉਹਨਾਂ ਦੇ ਨਾਲ ਅਸੀਂ ਦਿਖ ਜਾਂਦੇ ਹਾਂ, ਮਤਲਬ ਉਹ ਇੱਧਰ ਉੱਧਰ, ਥੋੜੀ ਸੀ ਬਾਤ ਕਰੋ। ਮੈਂ ਇਹਨਾਂ ਦੇ ਉੱਤੇ ਨਾ ਆਉਂਦੇ ਦਿਨਾਂ ਦੇ ਵਿੱਚ ਅਸੀਂ ਇਹਨੂੰ ਪਿਓਰ ਮੈਥਮੈਟਿਕਲੀ ਡਿਸਕਸ ਕਰਾਂਗੇ ਕਿ ਸਾਨੂੰ ਰੋਜ਼ ਇੱਦਾਂ ਖਬਰਾਂ ਨਾ ਸਿਖਾਇਆ ਕਰੋ, ਅਭੀ ਸਟਾਈਲ ਬਦਲ ਲੋ ਮੀਆਂ, ਲੋਕ ਪੜ੍ਹੇ ਲਿਖੇ ਥੋੜੇ ਬਹੁਤ ਤਾਂ ਪੜ੍ਹ ਗਏ ਹੋਣਗੇ ਨਾ, ਥੋੜਾ ਖਬਰ ਲਿਖਣ ਦਾ ਸਟਾਈਲ ਵੀ ਇੰਪਰੂਵ ਹੋਣਾ ਚਾਹੀਦਾ, ਇਨਫੋਰਮੇਸ਼ਨ ਡਿਲੀਵਰੀ ਵੀ ਇੰਪਰੂਵ ਹੋਣੀ ਚਾਹੀਦੀ ਤੇ ਡੇਟਾ ਐਨਾਲਿਸਿਸ ਵੀ ਇੰਪਰੂਵ ਹੋਣਾ ਚਾਹੀਦਾ, ਕਿਤੇ ਆਬਾਦੀ ਵਾਲੀ ਗੱਲ ਨਾ ਨਿਕਲ ਆਵੇ ਕਿ ਸਿਰਫ 2% ਹੀ ਗਰੋਥ ਹੋ ਰਹੀ ਹੈ। ਕਦੇ ਇਹ ਤਾਂ ਕੁਐਸਚਨ ਕਰੋ ਵਾਈ ਓਨਲੀ 2% ਪਾਪੂਲੇਸ਼ਨ ਗਰੋਥ ਇਜ਼ ਹੈਪਨਿੰਗ ਇਨ ਕੈਨੇਡਾ, ਤੇ ਭਾਰਤ ਵਰਗੇ ਗਰੀਬ ਦੇਸ਼ ਚ ਆਬਾਦੀ ਰੋਕੇ ਨਹੀਂ ਰਹੀ, ਹਾਲਾਂਕਿ ਜੇ ਆਬਾਦੀ ਉਹ ਕੁਐਸਚਨ ਹੋਵੇ ਉੱਥੋਂ ਹੀ 2 ਟਿਪਸ ਲੈ ਆਓ ਜਾ ਕੇ ਯਾਰ, ਕਿ ਗਰੀਬੀ ਚ ਵੀ ਸਕੂਨ ਹੈ, ਲੁੱਟ ਚ ਵੀ ਸਕੂਨ ਹੈ, ਲੁੱਟ ਦੇ ਵਿੱਚ ਵੀ ਲੋਕ ਅੱਗੇ ਵਧੀ ਜਾ ਰਹੇ ਨੇ, ਮਤਲਬ ਇਹ ਕੁਐਸਚਨ ਨੇ। ਔਰ ਇੰਨੇ ਵਧੀਆ ਗ੍ਰੇਟ ਕੰਟਰੀ ਦੇ ਵਿੱਚ ਇੱਦਾਂ ਦੀਆਂ ਕ੍ਰਾਈਸਿਸ, ਅਗਲਾ ਕੰਮ ਸੀਗਾ ਰੈਂਟਰਸ ਦੀ ਪ੍ਰੋਬਲਮ ਦੇ ਉੱਤੇ ਗੱਲ ਕਰਨੀ ਸੀ, ਮੈਂ ਅੱਜ ਨਹੀਂ ਕਰ ਪਾਏ, ਚਲੋ ਕੋਈ ਨੀ, ਨੈਕਸਟ ਟਾਈਮ ਬੈਟਰ ਨੈਕਸਟ ਟਾਈਮ। ਸੋ ਇਟਸ ਟਾਈਮ ਫੋਰ ਆਈ ਬਿਲੀਵ ਨਿਊਜ਼, ਤੇ ਨਿਊਜ਼ ਤੋਂ ਬਾਅਦ ਫਿਰ ਅਸੀਂ ਅਗਲੇ ਹਿੱਸੇ ਦੇ ਵਿੱਚ ਮਹਿਮਾਨ ਨਾਲ ਅੱਜ ਦੇ ਗੱਲਬਾਤ ਕਰਾਂਗੇ।
ਸੈਵਨ ਸੈਵਨਟੀ AM ਤੇ ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਮੈਂ ਹਾਂ SR ਠਾਕੁਰ। ਸਭ ਤੋਂ ਪਹਿਲਾਂ ਇਸ ਬੁਲੇਟਿਨ ਦੀਆਂ ਚੋਣਵੀਆਂ ਖਬਰਾਂ। ਮਿਸਰ ਵਿੱਚ ਇੱਕ ਪੁਲਿਸ ਹੈੱਡਕੁਆਰਟਰ ਚ ਅੱਗ ਲੱਗਣ ਦੇ ਕਾਰਨ 25 ਲੋਕ ਹੋਏ ਜ਼ਖਮੀ। ਮੈਕਸੀਕੋ ਚ ਪ੍ਰਾਰਥਨਾ ਦੇ ਦੌਰਾਨ ਡਿੱਗੀ ਚਰਚ ਦੀ ਛੱਤ, 9 ਲੋਕਾਂ ਦੀ ਹੋਈ ਮੌਤ। ਪੁਤਿਨ ਨੇ ਯੂਕਰੇਨ ਦੇ ਇਲਾਕਿਆਂ ਨੂੰ ਰੂਸ ਵਿਚ ਸ਼ਾਮਲ ਕਰਨ ਦੀ ਮਨਾਈ ਵਰੇਗੰਢ। ਤੁਰਕੀ ਦੀ ਰਾਜਧਾਨੀ ਚ ਆਤਮਘਾਤੀ ਹਮਲਾ, 2 ਪੁਲਿਸ ਅਧਿਕਾਰੀ ਜ਼ਖਮੀ। ਹੁਣ ਖਬਰਾਂ ਵਿਸਥਾਰ ਨਾਲ। ਉੱਤਰ ਪੂਰਵੀ ਮਿਸਰ ਦੇ ਵਿਚ ਸੋਮਵਾਰ ਤੜਕੇ ਇਕ ਪੁਲਿਸ ਹੈੱਡਕੁਆਟਰ ਦੇ ਵਿਚ ਅੱਗ ਲੱਗਣ ਦੇ ਕਾਰਨ ਘੱਟੋ ਘੱਟ 25 ਲੋਕ ਜ਼ਖਮੀ ਹੋ ਗਏ ਨੇ। ਅਧਿਕਾਰੀਆਂ ਨੇ ਇਸ ਦੀ ਜਾਣਕਾਰੀ ਦਿੱਤੀ। ਦੋ ਅਧਿਕਾਰੀਆਂ ਨੇ ਦਸਿਆ ਹੈ ਕਿ ਇਸ ਮਾਈਲੀਆ ਦੇ ਸੁਇਨਸ ਨਹਿਰ ਸੂਬੇ ਦੇ ਵਿਚ ਬਹੁ ਮੰਜ਼ਿਲਾ ਪੁਲਿਸ ਹੈੱਡਕੁਆਟਰ ਵਿਚ ਅੱਗ ਲੱਗ ਗਈ। ਉਨ੍ਹਾਂ ਨੇ ਦਸਿਆ ਕਿ ਇਸ ਘਟਨਾ ਵਿਚ ਘੱਟੋ ਘੱਟ 25 ਲੋਕ ਜ਼ਖਮੀ ਹੋਏ ਨੇ, ਜਿਨ੍ਹਾਂ ਵਿਚੋਂ ਜ਼ਿਆਦਾਤਰ ਪੁਲਿਸ ਅਧਿਕਾਰੀ ਨੇ। ਸਾਰਿਆਂ ਨੂੰ ਹਸਪਤਾਲ ਦੇ ਵਿਚ ਭਰਤੀ ਕਰਵਾਇਆ ਗਿਆ। ਇਨ੍ਹਾਂ ਵਿਚ ਜ਼ਿਆਦਾਤਰ ਝੁਲਸਣ ਦੇ ਕਾਰਨ ਜ਼ਖਮੀ ਹੋਏ ਨੇ ਤੇ ਉਨ੍ਹਾਂ ਨੂੰ ਸਾਹ ਲੈਣ ਦੇ ਵਿਚ ਵੀ ਤਕਲੀਫ ਹੋ ਰਹੀ ਹੈ। ਕਿਉਂਕਿ ਅਧਿਕਾਰੀ ਮੀਡੀਆ ਨੂੰ ਜਾਣਕਾਰੀ ਦੇਣ ਦੇ ਲਈ ਅਧਿਕਾਰਤ ਨਹੀਂ ਹਨ, ਇਸ ਲਈ ਉਨ੍ਹਾਂ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ਤੇ ਜਾਣਕਾਰੀ ਦਿੱਤੀ। ਸਥਾਨਕ ਮੀਡੀਆ ਰਿਪੋਰਟਾਂ ਦੇ ਮੁਤਾਬਕ ਫਿਲਹਾਲ ਇਸ ਗੱਲ ਦਾ ਸਪਸ਼ਟ ਅੰਕੜਾ ਸਾਹਮਣੇ ਨਹੀਂ ਆਇਆ ਕਿ ਘਟਨਾ ਦੇ ਸਮੇਂ ਇਮਾਰਤ ਵਿਚ ਕਿੰਨੇ ਪੁਲਿਸ ਕਰਮਚਾਰੀ ਮੌਜੂਦ ਸਨ। ਇਮਾਰਤ ਬੁਰੀ ਤਰ੍ਹਾਂ ਨੁਕਸਾਨੀ ਗਈ ਤੇ ਅੱਗ ਲੱਗਣ ਦੇ ਕਾਰਨਾਂ ਦਾ ਵੀ ਫਿਲਹਾਲ ਪਤਾ ਨਹੀਂ ਲੱਗ ਸਕਿਆ। ਸਰਕਾਰੀ ਸਮਾਚਾਰ ਏਜੰਸੀ MENA ਨੇ ਦਸਿਆ ਹੈ ਕਿ ਫਾਇਰ ਫਾਈਟਰਸ ਨੇ ਅੱਗ ਤੇ ਕਾਬੂ ਪਾ ਲਿਆ। ਮਿਸਰ ਵਿਚ ਸੁਰੱਖਿਅਤ ਮਾਪਦੰਡਾਂ ਅਤੇ ਅੱਗ ਦੀਆਂ ਘਟਨਾਵਾਂ ਦੇ ਨਾਲ ਨਜਿੱਠਣ ਸੰਬੰਧੀ ਨਿਯਮਾਂ ਨੂੰ ਲਾਗੂ ਕਰਨ ਦੀ ਵਿਵਸਥਾ ਕਾਫੀ ਕਮਜ਼ੋਰ ਹੈ, ਜੋ ਲੋਕਾਂ ਦੀ ਮੌਤ ਦਾ ਕਾਰਨ ਬਣਦੀ ਹੈ। ਉੱਤਰੀ ਮੈਕਸੀਕੋ ਚ ਐਤਵਾਰ ਨੂੰ ਸਮੂਹਿਕ ਪ੍ਰਾਰਥਨਾ ਦੌਰਾਨ ਇਕ ਚਰਚ ਦੀ ਛੱਤ ਡਿੱਗ ਗਈ। ਇਸ ਘਟਨਾ ਚ ਘੱਟੋ ਘੱਟ 9 ਲੋਕਾਂ ਦੀ ਮੌਤ ਹੋ ਗਈ ਤੇ ਕਰੀਬ 50 ਲੋਕ ਜ਼ਖਮੀ ਹੋ ਗਏ ਨੇ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਬਚਾਅ ਕਰਮਚਾਰੀ ਦੇਰ ਰਾਤ ਤੱਕ ਮਲਬੇ ਦੇ ਵਿਚ ਦੱਬੇ ਪੀੜਤਾਂ ਅਤੇ ਜ਼ਿੰਦਾ ਬਚੇ ਲੋਕਾਂ ਦੀ ਭਾਲ ਕਰਦੇ ਰਹੇ। ਅਧਿਕਾਰੀਆਂ ਮੁਤਾਬਕ ਚਰਚ ਦੀ ਛੱਤ ਡਿੱਗਣ ਦੇ ਨਾਲ ਕਰੀਬ 30 ਸ਼ਰਧਾਲੂਆਂ ਦੇ ਮਲਬੇ ਹੇਠਾਂ ਦੱਬੇ ਹੋਣ ਦਾ ਖਦਸ਼ਾ ਹੈ। ਤਾਮੋਲੀਪਾਸ ਰਾਜ ਦੀ ਪੁਲਿਸ ਨੇ ਦਸਿਆ ਕਿ ਘਟਨਾ ਦੇ ਸਮੇਂ ਚਰਚ ਵਿਚ ਲਗਭਗ 100 ਲੋਕ ਮੌਜੂਦ ਸਨ ਅਤੇ ਲਗਭਗ 30 ਦੇ ਮਲਬੇ ਹੇਠਾਂ ਦੱਬੇ ਹੋਣ ਦਾ ਖਦਸ਼ਾ ਹੈ। ਸੂਬੇ ਦੇ ਸੁਰੱਖਿਆ ਬੁਲਾਰੇ ਦੇ ਦਫ਼ਤਰ ਨੇ ਦਸਿਆ ਕਿ ਐਤਵਾਰ ਦੀ ਰਾਤ ਵਾਪਰੀ ਇਸ ਘਟਨਾ ਵਿਚ 9 ਲੋਕਾਂ ਦੀ ਮੌਤ ਦੀ ਪੁਸ਼ਟੀ ਹੋਈ ਹੈ। ਦਸਿਆ ਜਾ ਰਿਹਾ ਇਹ ਹਾਦਸਾ ਚਰਚ ਦੇ ਕਮਜ਼ੋਰ ਢਾਂਚੇ ਦਾ ਕਾਰਨ ਵਾਪਰਿਆ ਹੈ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਸ਼ਨੀਵਾਰ ਨੂੰ ਕਿਹਾ ਹੈ ਕਿ ਇਕ ਸਾਲ ਪਹਿਲਾਂ ਰੂਸ ਨਾਲ ਜੋੜੇ ਗਏ ਯੂਕਰੇਨ ਦੇ 4 ਖੇਤਰਾਂ ਨੇ ਸਵੈ ਇੱਛਾ ਦੇ ਨਾਲ ਰੂਸ ਨੂੰ ਆਪਣੀ ਜਨਮ ਭੂਮੀ ਵਜੋਂ ਸਵੀਕਾਰ ਕਰ ਲਿਆ। ਰੂਸ ਵਿਚ 4 ਯੂਕਰੇਨੀ ਖੇਤਰਾਂ ਦੇ ਸ਼ਾਮਲ ਹੋਣ ਦੀ ਪਹਿਲੀ ਵਰੇਗੰਢ ਤੇ ਦੇਰ ਰਾਤ ਇਕ ਬਿਆਨ ਵਿਚ ਪੁਤਿਨ ਨੇ ਜ਼ੋਰ ਦੇ ਕੇ ਕਿਹਾ ਕਿ ਉਨ੍ਹਾਂ ਦੇ ਦੇਸ਼ ਨੇ ਖੇਤਰਾਂ ਨੂੰ ਸ਼ਾਮਲ ਕਰਨ ਲਈ ਅੰਤਰਰਾਸ਼ਟਰੀ ਨਿਯਮਾਂ ਦੀ ਪੂਰੀ ਤਰ੍ਹਾਂ ਪਾਲਣਾ ਕੀਤੀ ਹੈ। ਉਨ੍ਹਾਂ ਨੇ ਦਾਅਵਾ ਕੀਤਾ ਕਿ ਇਸ ਮਹੀਨੇ ਦੇ ਸ਼ੁਰੂ ਵਿਚ ਹੋਈਆਂ ਸਥਾਨਕ ਚੋਣਾਂ ਚ ਡੋਨੇਸਟਿਕ, ਲੁਹਾਨਸਕ, ਜ਼ਪੋਰਜ਼ੀਆ ਅਤੇ ਖਿਰਸਾਨ ਦੇ ਲੋਕਾਂ ਨੇ ਇਕ ਵਾਰ ਫਿਰ ਰੂਸ ਦਾ ਹਿੱਸਾ ਬਣਨ ਦੀ ਇੱਛਾ ਪ੍ਰਗਟਾਈ ਹੈ। ਰੂਸ ਦੇ ਕੇਂਦਰੀ ਚੋਣ ਕਮਿਸ਼ਨ ਨੇ ਕਿਹਾ ਹੈ ਕਿ ਉਪਰੋਕਤ 4 ਖੇਤਰਾਂ ਦੀਆਂ ਚੋਣਾਂ ਵਿਚ ਦੇਸ਼ ਸੱਤਾਧਾਰੀ ਪਾਰਟੀ ਨੇ ਜ਼ਿਆਦਾਤਰ ਸੀਟਾਂ ਜਿੱਤੀਆਂ ਨੇ। ਹਾਲਾਂਕਿ ਪੱਛਮੀ ਦੇਸ਼ਾਂ ਦੇ ਪਿਛਲੇ ਸਾਲ ਹੋਏ ਅਖੌਤੀ ਜਨਮਤ ਸੰਗ੍ਰਹਿ ਅਤੇ ਇਸ ਸਾਲ ਵੋਟਿੰਗ ਨੂੰ ਸ਼ਰਮਨਾਕ ਦੱਸਦਿਆਂ ਹੋਇਆਂ ਰੱਦ ਕਰ ਦਿੱਤਾ ਗਿਆ। ਤੁਰਕੀ ਦੇ ਗ੍ਰਹਿ ਮੰਤਰੀ ਅਲੀ ਯਿਰਲੀ ਕਾਇਆ ਨੇ ਦਸਿਆ ਕਿ ਇਕ ਆਤਮਘਾਤੀ ਹਮਲਾਵਰ ਨੇ ਐਤਵਾਰ ਨੂੰ ਉਨ੍ਹਾਂ ਦੇ ਮੰਤਰਾਲੇ ਦੇ ਨੇੜੇ ਇਕ ਵਿਸਫੋਟਕ ਯੰਤਰ ਦੇ ਵਿਚ ਧਮਾਕਾ ਕੀਤਾ, ਜਦੋਂ ਕਿ ਇਕ ਦੂਜੇ ਹਮਲਾਵਰ ਨੂੰ ਪੁਲਿਸ ਨੇ ਮੁਕਾਬਲੇ ਚ ਮਾਰ ਦਿੱਤਾ। ਯਿਰਲੀ ਕਾਇਆ ਨੇ ਕਿਹਾ ਕਿ ਰਾਜਧਾਨੀ ਅੰਕਾਰਾ ਦੇ ਵਿਚ ਹੋਏ ਹਮਲੇ ਦੌਰਾਨ 2 ਪੁਲਿਸ ਅਧਿਕਾਰੀ ਮਾਮੂਲੀ ਜ਼ਖਮੀ ਹੋਏ ਨੇ। ਤੁਰਕੀ ਚ ਗਰਮੀਆਂ ਦੀਆਂ ਛੁੱਟੀਆਂ ਖਤਮ ਹੋਣ ਤੋਂ ਬਾਅਦ ਐਤਵਾਰ ਨੂੰ ਸੰਸਦ ਦੀ ਕਾਰਵਾਈ ਮੁੜ ਸ਼ੁਰੂ ਹੋਣੀ ਸੀ। ਇਹ ਆਤਮਘਾਤੀ ਹਮਲਾ ਕਾਰਵਾਈ ਸ਼ੁਰੂ ਹੋਣ ਤੋਂ ਕੁਝ ਘੰਟੇ ਪਹਿਲਾਂ ਹੋਇਆ। ਟੀਵੀ ਫੁਟੇਜ ਚ ਬੰਬ ਨਿਰੋਧਕ ਦਸਤੇ ਨੂੰ ਇਲਾਕੇ ਚ ਖੜੇ ਇਕ ਵਾਹਨ ਦੇ ਨੇੜੇ ਕੰਮ ਕਰਦੇ ਦੇਖਿਆ ਜਾ ਸਕਿਆ। ਭਾਰਤੀ ਹਾਈ ਕਮਿਸ਼ਨ ਦੇ ਨਾਲ ਸਕਾਟਲੈਂਡ ਦੇ ਗੁਰਦੁਆਰੇ ਦੇ ਬਾਹਰ ਵਾਪਰੀ ਘਟਨਾ ਦੀ ਗੁਰਦੁਆਰਾ ਪ੍ਰਬੰਧਕਾਂ ਨੇ ਨਿਖੇਧੀ ਕੀਤੀ ਹੈ। ਜ਼ਿਕਰਯੋਗ ਹੈ ਕਿ ਬਰਤਾਨੀਆ ਚ ਭਾਰਤ ਦੇ ਹਾਈ ਕਮਿਸ਼ਨ ਵਿਕਰਮ ਨੂੰ ਖਾਲਿਸਤਾਨੀ ਕੱਟੜਵਾਦੀਆਂ ਨੇ ਗਲਾਸਗੋ ਦੇ ਗੁਰਦੁਆਰੇ ਦੇ ਅੰਦਰ ਜਾਣ ਤੋਂ ਰੋਕ ਦਿੱਤਾ ਸੀ। ਗੁਰਦੁਆਰੇ ਵੱਲੋਂ ਜਾਰੀ ਬਿਆਨ ਚ ਕਿਹਾ ਗਿਆ ਕਿ ਇਹ ਇਕ ਬੇਕਾਬੂ ਹਿੰਸਕ ਕਾਰਵਾਈ ਸੀ ਤੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਸ਼ਨੀਵਾਰ ਰਾਤ ਗਲਾਸਗੋ ਦੇ ਗੁਰਦੁਆਰਾ ਗੁਰੂ ਗ੍ਰੰਥ ਸਾਹਿਬ ਸਿੱਖ ਸਭਾ ਨੇ ਇਕ ਬਿਆਨ ਜਾਰੀ ਕਰਕੇ ਕਿਹਾ ਕਿ ਅਣਪਛਾਤੇ ਤੇ ਬੇਕਾਬੂ ਵਿਅਕਤੀਆਂ ਨੇ ਧਾਰਮਿਕ ਸਥਾਨ ਦੇ ਬਾਹਰ ਸ਼ਾਂਤੀ ਭੰਗ ਕਰਨ ਦੀ ਕੋਸ਼ਿਸ਼ ਕੀਤੀ। ਇਸ ਨਾਲ ਹੀ ਭਾਰਤੀ ਰਾਜਦੂਤ ਦੇ ਨਿੱਜੀ ਦੌਰੇ ਦੇ ਵਿਚ ਵਿਘਨ ਪਾਉਣ ਦੀ ਕੋਸ਼ਿਸ਼ ਕੀਤੀ ਗਈ, ਜਿਸ ਦਾ ਪ੍ਰਬੰਧ ਸਕਾਟਿਸ਼ ਸੰਸਦ ਦੇ ਇਕ ਮੈਂਬਰ ਨੇ ਕੀਤਾ ਸੀ। ਇਸ ਤੋਂ ਪਹਿਲਾਂ ਲੰਡਨ ਵਿਚਲੇ ਭਾਰਤੀ ਹਾਈ ਕਮਿਸ਼ਨ ਨੇ ਦਸਿਆ ਕਿ ਉਨ੍ਹਾਂ ਨੇ ਇਸ ਸ਼ਰਮਨਾਕ ਘਟਨਾ ਦੇ ਬਾਰੇ ਬਰਤਾਨੀਆ ਦੇ ਵਿਦੇਸ਼ ਵਿਭਾਗ ਤੇ ਪੁਲਿਸ ਨੂੰ ਜਾਣੂ ਕਰਾ ਦਿੱਤੈ। ਹਾਈ ਕਮਿਸ਼ਨ ਦੇ ਨਾਲ ਦਸਿਆ ਸੀ ਕਿ ਰਾਜਦੂਤੀ ਡਿਪਲੋਮੈਟਿਕ ਕਾਰ ਦਾ ਦਰਵਾਜ਼ਾ ਜਬਰੀ ਖੋਲਣ ਦੀ ਵੀ ਕੋਸ਼ਿਸ਼ ਹੋਈ ਸੀ, ਜਿਸ ਦੇ ਢੁਕਵੀਂ ਪੁਲਿਸ ਕਾਰਵਾਈ ਲੋੜੀਂਦੀ ਹੈ। ਗੁਰਦੁਆਰਾ ਕਮੇਟੀ ਨੇ ਕਿਹਾ ਕਿ ਗਲਾਸਗੋ ਇਲਾਕੇ ਦੇ ਬਾਹਰਲੇ ਕੁਝ ਅਣਪਛਾਤਿਆਂ ਨੇ ਦੌਰੇ ਚ ਵਿਘਨ ਪਾਇਆ, ਜਿਸ ਤੋਂ ਬਾਅਦ ਹਾਈ ਕਮਿਸ਼ਨਰ ਨੇ ਉਥੇ ਜਾਣ ਦਾ ਫੈਸਲਾ ਲਿਆ। ਅਮਰੀਕਾ ਚ ਸੰਘੀ ਸਰਕਾਰ ਦਾ ਕੰਮਕਾਜ ਠੱਪ ਹੋਣ ਦਾ ਖਤਰਾ ਸ਼ਨੀਵਾਰ ਦੀ ਰਾਤ ਉਸ ਵੇਲੇ ਟਲ ਗਿਆ ਜਦੋਂ ਅਮਰੀਕੀ ਸੰਸਦ ਵੱਲੋਂ ਛੇਤੀ ਛੇਤੀ ਵਿਚ ਪਾਸ ਕੀਤੇ ਅਸਥਾਈ ਫੰਡਿੰਗ ਯੋਜਨਾ ਸਬੰਧੀ ਬਿੱਲ ਤੇ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਇਡਨ ਨੇ ਹਸਤਾਖਰ ਕਰ ਦਿੱਤੇ। ਬਾਇਡਨ ਨੇ ਸਰਕਾਰੀ ਏਜੰਸੀਆਂ ਦੇ ਸੰਚਾਲਨ ਨੂੰ ਬਰਕਰਾਰ ਰੱਖਣ ਦੇ ਲਈ ਇਸ ਬਿੱਲ ਤੇ ਹਸਤਾਖਰ ਕੀਤੇ। ਸੰਸਦ ਵਿਚ ਪਾਸ ਕੀਤੇ ਗਏ ਇਸ ਬਿੱਲ ਚ ਯੂਕਰੇਨ ਨੂੰ ਦਿੱਤੀ ਜਾਣ ਵਾਲੀ ਫੌਜੀ ਮਦਦ ਵਿਚ ਕਟੌਤੀ ਕਰਨ ਅਤੇ ਬਾਇਡਨ ਦੀ ਅਪੀਲ ਤੇ ਸੰਘੀ ਆਫ਼ਤ ਸਹਾਇਤਾ ਬਜਟ ਵਧਾ ਕੇ 16 ਅਰਬ ਅਮਰੀਕੀ ਡਾਲਰ ਕਰਨ ਦਾ ਪ੍ਰਬੰਧ ਕੀਤਾ। ਇਹ ਬਿੱਲ ਆਗਾਮੀ 17 ਨਵੰਬਰ ਤੱਕ ਸਰਕਾਰੀ ਕੰਮਕਾਜ ਵਿਚ ਵਿੱਤ ਮੁਹੱਈਆ ਕਰਵਾਏਗਾ। ਡਿਬਰੂਗੜ੍ਹ, ਤਨਸੁਕੀਆ, ਸ਼ਵੀ ਸਾਗਰ ਅਤੇ ਚਰਾਈਦਿਓ ਜ਼ਿਲ੍ਹਿਆਂ ਦੇ ਵਿਚ ਵੀ ਅਸਫਾ ਲਾਗੂ ਰਹੇਗਾ। ਉਨ੍ਹਾਂ ਨੇ ਕਿਹਾ ਕਿ ਜੋਰਹਾਟ, ਗੋਲਾਕਾਟ, ਕਾਰਬੀ, ਐਂਗਲੋਂਗ ਅਤੇ ਡੀਮਾ ਹਸਾਉ ਜ਼ਿਲ੍ਹਿਆਂ ਤੋਂ ਅਸਫਾ ਵਾਪਸ ਲੈ ਲਿਆ ਗਿਆ। ਅਸਾਮ ਸਰਕਾਰ ਨੇ ਇਨ੍ਹਾਂ 8 ਜ਼ਿਲ੍ਹਿਆਂ ਚ 1 ਅਪ੍ਰੈਲ ਨੂੰ ਅਸਫਾ ਵਧਾਉਣ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਸੀ। ਮੈਕਸੀਕੋ ਚ ਗੁਆਟੇਮਾਲਾ ਸਰਹੱਦ ਨੇੜੇ ਇਕ ਹਾਈਵੇ ਤੇ ਇਕ ਮਾਲ ਵਾਹਕ ਟਰੱਕ ਦੇ ਪਲਟ ਜਾਣ ਦੇ ਨਾਲ ਉਸ ਵਿਚ ਸਵਾਰ ਘੱਟੋ ਘੱਟ 10 ਔਰਤਾਂ ਪ੍ਰਵਾਸੀਆਂ ਦੀ ਮੌਤ ਹੋ ਗਈ ਅਤੇ 17 ਵਿਅਕਤੀ ਗੰਭੀਰ ਜ਼ਖਮੀ ਹੋਏ ਨੇ। ਹਾਦਸੇ ਵਿਚ ਮਰਨ ਵਾਲੀਆਂ ਸਾਰੀਆਂ ਔਰਤਾਂ ਕਿਊਬਾ ਦੀਆਂ ਨਾਗਰਿਕ ਸਨ। ਨੈਸ਼ਨਲ ਇਮੀਗ੍ਰੇਸ਼ਨ ਇੰਸਟੀਚਿਊਟ ਨੇ ਦਸਿਆ ਕਿ ਕਿਊਬਾ ਦੇ ਜਿਨ੍ਹਾਂ ਨਾਗਰਿਕਾਂ ਦੀ ਮੌਤ ਹੋਈ ਹੈ ਉਹ ਸਾਰੀਆਂ ਔਰਤਾਂ ਸਨ ਤੇ ਉਨ੍ਹਾਂ ਦੇ ਵਿਚੋਂ ਇਕ ਦੀ ਉਮਰ 18 ਸਾਲ ਤੋਂ ਘੱਟ ਸੀ। ਸੰਸਥਾ ਨੇ ਕਿਹਾ ਕਿ ਟਰੱਕ ਡਰਾਈਵਰ ਸਪਸ਼ਟ ਤੌਰ ਤੇ ਤੇਜ਼ ਰਫ਼ਤਾਰ ਦੇ ਨਾਲ ਵਾਹਨ ਚਲਾ ਰਿਹਾ ਸੀ। ਉਸਨੇ ਵਾਹਨ ਦਾ ਕੰਟਰੋਲ ਗਵਾ ਦਿੱਤਾ। ਟਰੱਕ ਵਿਚ 27 ਪ੍ਰਵਾਸੀ ਸਵਾਰ ਸਨ। ਹਾਦਸੇ ਤੋਂ ਬਾਅਦ ਟਰੱਕ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਚਿਆਪਾਸ ਰਾਜ ਦੇ ਨਾਗਰਿਕ ਸੁਰੱਖਿਆ ਦਫ਼ਤਰ ਨੇ ਕਿਹਾ ਕਿ ਇਹ ਹਾਦਸਾ ਐਤਵਾਰ ਨੂੰ ਪੀਜੀਆਪਨ ਸ਼ਹਿਰ ਦੇ ਨੇੜੇ ਹਾਈਵੇ ਤੇ ਵਾਪਰਿਆ। ਦਫ਼ਤਰ ਨੇ ਹਾਦਸੇ ਤੋਂ ਬਾਅਦ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਜਿਸ ਵਿਚ ਹਾਦਸਾ ਗ੍ਰਸਤ ਟਰੱਕ ਹਾਈਵੇ ਦੇ ਇਕ ਪਾਸੇ ਲਟਕਿਆ ਹੋਇਆ ਦਿਖਾਈ ਦੇ ਰਿਹਾ ਸੀ ਜਦੋਂ ਕਿ ਹਾਦਸੇ ਦਾ ਸ਼ਿਕਾਰ ਹੋਏ ਲੋਕ ਦੂਜੇ ਪਾਸੇ ਸੜਕ ਤੇ ਪਏ ਦਿਖਾਈ ਦੇ ਰਹੇ ਸਨ। ਸਪੇਨ ਦੇ ਦੱਖਣ ਪੂਰਬੀ ਸ਼ਹਿਰ ਮਰਸੀਆ ਦੇ ਇਕ ਨਾਈਟ ਕਲੱਬ ਦੇ ਵਿਚ ਅੱਗ ਲੱਗਣ ਦੇ ਨਾਲ 13 ਲੋਕਾਂ ਦੀ ਮੌਤ ਹੋ ਗਈ ਤੇ ਕਈ ਲੋਕ ਜ਼ਖਮੀ ਹੋਏ ਨੇ। ਅਧਿਕਾਰੀਆਂ ਨੇ ਇਸ ਦੀ ਜਾਣਕਾਰੀ ਦਿੱਤੀ। ਸਪੇਨ ਦੀ ਸਮਾਚਾਰ ਏਜੰਸੀ EFE ਦੇ ਮੁਤਾਬਕ ਲਗਭਗ ਅੱਗ ਥੀਏਟਰ ਨਾਈਟ ਕਲੱਬ ਚ ਸਵੇਰੇ 6 ਵਜੇ ਦੇ ਕਰੀਬ ਲੱਗੀ ਅਤੇ ਤੇਜ਼ੀ ਦੇ ਨਾਲ ਪੂਰੇ ਇਲਾਕੇ ਦੇ ਵਿਚ ਫੈਲ ਗਈ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ। ਮਰਸੀਆ ਦੀ ਫਾਇਰ ਸਰਵਿਸ ਨੇ ਇਕ ਵੀਡੀਓ ਸਾਂਝੀ ਕੀਤੀ ਜਿਸ ਵਿਚ ਫਾਇਰ ਫਾਈਟਰਸ ਨਾਈਟ ਕਲੱਬ ਦੇ ਅੰਦਰ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਪੁਲਿਸ ਤੇ ਐਮਰਜੈਂਸੀ ਸੇਵਾਵਾਂ ਲਾਸ਼ਾਂ ਦੀ ਭਾਲ ਤੇ ਪਹਿਚਾਣ ਕਰ ਰਹੀਆਂ ਨੇ। ਅਧਿਕਾਰੀਆਂ ਦੇ ਮੁਤਾਬਕ ਮਰਨ ਵਾਲਿਆਂ ਦੀ ਗਿਣਤੀ ਵੱਧ ਸਕਦੀ ਹੈ। ਨਗਰ ਕੌਂਸਲ ਨੇ 3 ਦਿਨਾਂ ਦੇ ਸੋਗ ਦਾ ਐਲਾਨ ਕੀਤਾ ਹੈ। ਭਾਰਤੀ ਟਰੈਪ ਨਿਸ਼ਾਨੇਬਾਜ਼ਾਂ ਨੇ ਏਸ਼ੀਆਈ ਖੇਡਾਂ ਦੇ ਵਿਚ ਨਿਸ਼ਾਨੇਬਾਜ਼ੀ ਦੇ ਆਖਰੀ ਦਿਨ ਨੂੰ ਯਾਦਗਾਰ ਬਣਾ ਦਿੱਤਾ। ਪੁਰਸ਼ ਟੀਮ ਨੇ ਸੋਨ ਤਗਮਾ ਅਤੇ ਮਹਿਲਾ ਟੀਮ ਨੇ ਚਾਂਦੀ ਦਾ ਤਗਮਾ ਭਾਰਤ ਦੀ ਝੋਲੀ ਪਾਇਆ। ਹਾਲਾਂਕਿ ਵਿਅਕਤੀਗਤ ਵਰਗ ਵਿਚ ਕਿਨਾਨ ਚੇਨਾਈ ਨੇ ਕਾਂਸੇ ਦਾ ਤਗਮਾ ਜਿੱਤਿਆ। ਆਖਰੀ ਦਿਨ ਟਰੈਪ ਵਿਚ ਮਿਲੇ 3